प्राइस सिर्फ विसार वेयरहाउस सेल पर विद विसारकॉस्मेटिक्स.com।
पेट्रो कनाडा पेश कर दे ड्यूरॉन हैवी ड्यूटी डीजल इंजन ऑयल्स हुन फुल सर्विस सेविंग स्टाइल 10W30 सिंथेटिक $20 डिस्काउंट 5W30 $40 डिस्काउंट ऑफर लिमिटेड टाइम ले 5W30 क्विक स्टार्ट और ऑयल फ्लो ठंडे मौसम विच जेतु 10W30 इंजन दी कारगुजारी नु बनाए रखदा QTL दी तीन लोकेशंस ते पुजो और लाभ चको एग्जिट 268 कैम्ब्रिज एग्जिट 579 नैपनी एग्जिट 5 फोर्ट एरी पेट्रो कनाडा QTL बल्ले बल्ले अनूठा साक।
दिस ऑडियो WTUR 770 AM मैं तुहाडा होस्ट कुलदीप, वेलकम टू डिस्कशन टेबल। सांझे मंच ते सांझी गलबात च तुहाडा सारयां दा बहुत बहुत स्वागत। प्रोग्राम दी शुरुआत करदे हां स्टूडियो दे फोन नंबर दे नाल 416-620-1778 416-620-1778 स्टूडियो नंबर ने। प्रोग्राम के दौरान तुसी किसी भी टॉपिक के उपर किसी भी न्यूज के उपर अपने कमेंट्स देने ने। इस तो अलावा कोई सडन कित ब्लॉकेज देखते हो कि हाईवे कित रुक गया है तो उसके लिए भी तुसी स्टूडियो च कॉल करके जिहड़ी कम्यूनिटी इनफॉरमेशन दे सकते हो। अज के प्रोग्राम से बहुत सारिया अहम जानकारियां तुहाडे नाल सांझियां करांगे, बहुत सारी न्यूज ने जिन्हां दे उपर चर्चा साडी जारी रहेगी। लेकिन शुरुआत करते हैं वैदर अपडेट दे नाल। सो इस वक्त जिहड़ा टैंपरेचर है बाहर का वह करीब 1 डिग्री के करीब जिहड़ा वह महसूस किया जा रहा है। जिहड़ा दोपहर तक यह वध के 4 डिग्री के करीब जाएगा। लेकिन जिहड़ा फील्स लाइक है वह इस वक्त बिल्कुल तुसीं विंटर का आनंद माण रहे हो। -5 डिग्री तुसीं इस वेले महसूस कर रहे हो। सो आने वाले दिनों डबल डिजिट टैंपरेचर चला जाएगा, लेकिन उसके लिए तुहानू जिहड़ा इंतजार करना पेगा बुधवार तक का। सो बुधवार को 17 डिग्री के करीब जो टैंपरेचर वह होगा, लेकिन कल वाले दिन भी सिंगल डिजिट 8-9 डिग्री जो टैंपरेचर वह रहेगा। सो इस वक्त जी समर की उड़ीक है वह काफ़ी लंबी होंगी जा रही है। सो मैं कई बार लगता हों कि कैनेडा के जरा अद्धा कु साल है, माफ करना, यह सिर्फ गर्मियों की उम्मीद से जरा गुजर जाता है। तो बड़ी जल्दी ही जो 5-4 महीने होंगे ने एक्चुअल जो समर से वो इतने गुजर जाते हैं। लेकिन इस दे उल्ट अगर असी इंडिया की गल करिए तो उत्थे कुछ एरिए ऑलरेडी जी हीट वार्निंग्स ने वह इशू होनी शुरू हो गई ने। सो आने वाले दिनों उत्थे जिथे गर्मी वधेगी सो उत्थे हीट वार्निंग चल रही ने। इत्थे दूसरे पासे कैनेडा दे विच हले असी जिहड़ा विंटर तो बाहर वो नहीं आ रहे। सो गल इहदी मौसम दी भी करदे रहांगे। इहदे नाल नाल अज बड़ा अहम मुकाबला जिहड़ा वह शुरू हो चुका है ऑलरेडी। मुंबई इंडियंस ते उन्हां दे नाल खेड रहे ने अज गुजरात टाइटन। सो गुजरात टाइटन ने जिहड़ा वह बॉलिंग का फैसला किया है। सो मुंबई इंडियंस जिहड़े ने उन्होंने अपनी पारी की शुरुआत जिहड़ी वह कर दिती है। सो लाइव अपडेट भी तुहाडे नाल जारी रहेगी। सो 10 ओवरां के बाद जां कोई जदों कोई अपडेट होएगी मैच की तो वह भी तुहाडे नाल जरूर सांझी कर देंगे। सो कल बड़ा एक अहम मुकाबला जिहड़ा खेडिया गया पंजाब किंग्स 11 ਉਹਦਾ ਜਿਹੜਾ ਬੜਾ ਹੀ ਜ਼ਬਰਦਸਤ ਅਨਬੀਟਨ ਰੈਕਡ ਉਹਨਾਂ ਦਾ ਜਿਹੜਾ ਜਾਰੀ ਹੈ। ਸੋ IPL ਦੀ ਹਿਸਟਰੀ ਚ ਉਹਨਾਂ ਨੇ ਜਿਹੜਾ ਰੈਕਡ ਬਣਾਇਆ ਹੈ ਸੋ ਉਸ ਨੂੰ ਲੈ ਕੇ ਕਾਫੀ ਜਿਹੜੇ ਪੰਜਾਬ ਕਿੰਗਸ 11 ਦੇ ਫੈਨਸ ਨੇ ਉਹਨਾਂ ਚ ਬੜੀ ਖੁਸ਼ੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ। ਤੇ ਸੱਚਮੁੱਚ ਹੀ ਇਸ ਵਾਰ ਦੇਖ ਕੇ ਲੱਗ ਰਿਹਾ ਕਿ ਜਿਸ ਤਰ੍ਹਾਂ ਫੀਅਰਲੈਸ ਕ੍ਰਿਕਟ, ਕੋਈ ਚਿੰਤਾ ਹੀ ਨਹੀਂ ਉਹਨਾਂ ਨੂੰ ਕੋਈ ਕੀ ਹੋ ਰਿਹਾ, ਕੋਈ ਦੂਸਰੇ ਜਿਹੜੀ ਟੀਮ ਹੈ ਉਹਨਾਂ ਨੇ 200+ ਸਕੋਰ ਬਣਾ ਦਿੱਤੇ ਨੇ ਜਾਂ ਉਹਨਾਂ ਨੂੰ ਕਿਤੇ ਪਹਿਲਾਂ ਬੋਲਿੰਗ ਕਰਨ ਲਈ ਜਾਂ ਪਹਿਲਾਂ ਬੈਟਿੰਗ ਕਰਨ ਲਈ ਉਹਨਾਂ ਨੂੰ ਜਿਹੜਾ ਇਨਵਾਈਟ ਕੀਤਾ ਜਾ ਰਿਹਾ, ਉਹਨਾਂ ਨੂੰ ਕਿਸੇ ਕਿਸਮ ਦਾ ਇਸ ਵਕਤ ਇਸ ਖਾਸ ਕਰ ਇਸ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੇਖ ਰਿਹਾ ਕਿ ਫੀਅਰਲੈਸ ਕ੍ਰਿਕਟ ਜਿਹੜੀ ਉਹ ਖੇਡ ਰਹੇ ਨੇ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਮੁਕਾਬਲਾ ਹਾਰਦੇ ਨੇ। ਸੋ ਜਿਸ ਤਰ੍ਹਾਂ ਦਾ ਉਹਨਾਂ ਦਾ ਐਟੀਚਿਊਡ ਹੈ ਇਸ ਵਾਰ, ਸੋ ਲੱਗਦਾ ਹੈ ਕਿ ਸਿੱਧਾ ਫਾਈਨਲ ਚ ਜਾ ਕੇ ਬਿਨਾਂ ਕੋਈ ਮੈਚ ਹਾਰਿਆਂ ਟਰਾਫੀ ਜਿਹੜਾ ਉਹ ਜਿੱਤ ਸਕਦੇ ਨੇ। ਹਾਲਾਂਕਿ ਕ੍ਰਿਕਟ ਬੜੀ ਹੀ ਅਨਪ੍ਰਡਿਕਟੇਬਲ ਇੱਕ ਖੇਡ ਹੈ, ਲੇਕਿਨ ਕ੍ਰਿਕਟ ਦੇ ਵਿੱਚ ਕੁਛ ਵੀ ਹੋ ਸਕਦਾ। ਲੇਕਿਨ ਉਹਨਾਂ ਦਾ ਐਟੀਚਿਊਡ ਦੇਖ ਕੇ ਲੱਗ ਰਿਹਾ ਕਿ ਇਸ ਵਾਰ ਸਪੈਸ਼ਲੀ ਇਸ ਸੀਜ਼ਨ ਦੇ ਵਿੱਚ ਪੰਜਾਬ ਕਿੰਗਸ ਜਿਹੜੇ ਨੇ ਇੱਕ ਵੱਖਰੇ ਐਟੀਚਿਊਡ ਦੇ ਨਾਲ ਵੱਖਰੇ ਸਵੈਗ ਦੇ ਨਾਲ ਜਿਹੜੀ ਉਹ ਕ੍ਰਿਕਟ ਉਹ ਖੇਡ ਰਹੇ ਨੇ। ਸੋ ਗੱਲਬਾਤ ਇਹਦੇ ਉੱਪਰ ਵੀ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨਿਊਜ਼ ਨੇ ਵੀਕਐਂਡ ਦੇ ਉੱਪਰ, ਕਾਫੀ ਕੁਛ ਜਿਹੜਾ ਉਹ ਵਾਪਰਿਆ ਹੈ। ਸੋ ਸਾਰੀਆਂ ਇਹ ਨਿਊਜ਼ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸੋ ਕਾਫੀ ਕੁਛ ਇੱਥੇ ਚੱਲ ਹੀ ਰਿਹਾ ਹੈ, ਇਹਦੇ ਬਾਵਜੂਦ ਜਿਹੜੀ ਅਨਸਰਟੇਨਿਟੀ ਹੈ ਪੂਰੀ ਦੁਨੀਆਂ ਦੇ ਵਿੱਚ ਉਸਦਾ ਅਸਰ ਵੀ ਕੈਨੇਡਾ ਦੇ ਉੱਪਰ ਹੋ ਰਿਹਾ। ਸੋ PM ਸਾਡੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ, ਸੋ ਉਹਨਾਂ ਨੇ ਇੱਕ ਵੀਡੀਓ ਮੈਸੇਜ ਜਿਹੜਾ ਜਾਰੀ ਕੀਤਾ ਹੈ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ US ਦੇ ਨਾਲ ਟਾਈਜ਼ ਨੇ, ਸੋ ਉਹਨਾਂ ਦੇ ਬਾਰੇ ਹੀ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਵਿੰਸ਼ੀਅਲ ਗੌਰਮੈਂਟ ਸਾਡੇ ਪ੍ਰੀਮੀਅਰ ਡੱਗ ਫੋਰਡ ਹੁਣੇ ਹੁਣੇ ਇੱਕ ਉਹਨਾਂ ਨੇ ਜਿਹੜਾ ਜੈਟ ਬਾਏ ਕੀਤਾ ਸੀ, ਪਲੇਨ ਬਾਏ ਕੀਤਾ ਸੀ, ਲੇਕਿਨ ਜਦੋਂ ਵੀ ਥੋੜੀ ਜਿਹੀ ਉਹਨਾਂ ਦੀ ਜਿਹੜੀ ਆਲੋਚਨਾ ਹੋਈ ਇਸ ਮਾਮਲੇ ਨੂੰ ਲੈ ਕੇ, ਤੇ ਹੁਣ ਉਹਨਾਂ ਨੇ ਇਸ ਨੂੰ ਜਿਹੜਾ ਵੇਚਣ ਦਾ ਫੈਸਲਾ ਉਹ ਕਰ ਲਿਆ ਹੈ। ਸੋ ਬੜੀ ਜਲਦੀ ਉਹਨਾਂ ਨੇ ਜਿਹੜਾ ਆਪਣਾ ਡਿਸੀਜਨ ਚੇਂਜ ਕਰ ਲਿਆ। ਹਾਲਾਂਕਿ ਇਹ ਅਗਰ ਰਹਿਣ ਵੀ ਦਿੰਦੇ ਤੇ ਇਹ ਪ੍ਰੋਵਿੰਸ਼ੀਅਲ ਗੌਰਮੈਂਟ ਦੀ ਪ੍ਰਾਪਰਟੀ ਹੋਣਾ ਸੀ, ਕੋਈ ਪਰਸਨਲ ਤੇ ਪ੍ਰਾਪਰਟੀ ਕਿਸੇ ਦੀ ਹੁੰਦੀ ਨਹੀਂ ਹੈ, ਲੇਕਿਨ ਆਲੋਚਨਾ ਤੋਂ ਬੜੀ ਜਲਦੀ ਉਹ ਡਰ ਗਏ। ਸੋ ਕਹਿੰਦੇ ਨੇ ਕਿ ਇਹ ਜਿਹੜਾ ਉਹ ਸਹੀ ਵਕਤ ਨਹੀਂ ਹੈ ਪਲੇਨ ਨੂੰ ਬਾਏ ਕਰਨ ਦਾ, ਲੇਕਿਨ ਜਿਹੜੇ ਪਿੱਛੇ ਉਹਨਾਂ ਨੇ ਇਲੈਕਸ਼ਨ ਕਰਵਾਏ ਸੀ ਉਹਦੇ ਵਿੱਚ ਵੀ ਕਾਫੀ 100 million ਜਿਹੜਾ ਪੈਸਾ ਜਿਹੜਾ ਉਹ ਟੈਕਸ ਪੇਅਰ ਦਾ ਗਿਆ ਸੀ, ਸੋ ਉਹਦੀ ਵੀ ਕੋਈ ਖਾਸ ਉਦੋਂ ਜ਼ਰੂਰਤ ਨਹੀਂ ਸੀ। ਹਲੇ 2 ਸਾਲ ਉਹਨਾਂ ਦੇ ਪਏ ਸੀ, ਲੇਕਿਨ ਜਦੋਂ ਤੇ ਪੋਲੀਟੀਕਲ ਬੈਨੀਫਿਟ ਹੁੰਦਾ ਹੋਵੇ ਉਦੋਂ ਤੇ ਉਹ ਪੈਸਾ ਚਾਹੇ ਟੈਕਸ ਪੇਅਰ ਦਾ ਹੋਵੇ ਜਾਂ ਇਨ ਜਨਰਲ ਤੁਸੀਂ ਕਹਿ ਸਕਦੇ ਹੋ ਕਿ ਜਾਂ ਕੋਈ ਆਪਣੇ ਇੰਟਰਸਟ ਹੋਣ, ਉਦੋਂ ਗੱਲ ਅਲੱਗ ਹੁੰਦੀ ਹੈ। ਲੇਕਿਨ ਹੁਣ ਬੜੀ ਜਲਦੀ ਜਿਹੜਾ ਡੱਗ ਫੋਰਡ ਹੋਣਾ ਨੇ ਪਾਲਾ ਜਿਹੜਾ ਉਹ ਬਦਲਿਆ। ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਫੈਡਰਲ ਗੌਰਮੈਂਟ ਹੈ, ਸੋ ਉਹ ਵੀ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਮਾਇਨੋਰਟੀ ਤੋਂ ਮੈਜੋਰਟੀ ਦੇ ਵਿੱਚ ਜਿਹੜੀ ਉਹ ਚਲੇਗੀ। ਸੋ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਕਿ ਜਦੋਂ ਕੋਈ ਪਾਰਟੀ ਜੁਆਇਨ ਕਰ ਰਿਹਾ ਹੈ, ਚਾਹੇ ਉਹ ਕੰਜ਼ਰਵੇਟਿਵ ਤੋਂ ਹੋਵੇ, NDP ਤੋਂ ਹੋਵੇ, ਐਜ ਲੋਂਗ ਐਜ ਜਦੋਂ ਤੱਕ ਉਹਨਾਂ ਨੂੰ ਕੋਈ ਉਹਦਾ ਕੋਈ ਬੈਨੀਫਿਟ ਹੁੰਦਾ ਹੋਵੇ। ਸੋ ਮੋਸਟਲੀ ਦੇਖਣ ਨੂੰ ਬਾਹਰੋਂ ਲੋਕ ਜ਼ਰੂਰ ਡਿਵਾਈਡਰ ਰਹਿੰਦੇ ਨੇ ਕਿ ਇਹ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਪੋਰਟਰ ਨੇ ਜਾਂ ਇਹ ਲਿਬਰਲ ਪਾਰਟੀ ਦੇ ਸਪੋਰਟਰ ਨੇ, ਤੇ ਲੋਕਾਂ ਦੇ ਵਿੱਚ ਆਪਸੀ ਕਾਫੀ ਡਿਵੀਜ਼ਨ ਭਾਵੇਂ ਰਹੇ, ਲੇਕਿਨ ਪੋਲੀਟੀਸ਼ੀਅਨਸ ਆਰ ਓਨਲੀ ਪੋਲੀਟੀਸ਼ੀਅਨ। ਸੋ ਉਹਨਾਂ ਦਾ ਇੱਕੋ ਹੀ ਮੋਟਿਵ ਹੁੰਦਾ ਇੱਕ ਪਾਵਰ ਚਾਹੁਣਾ, ਤੇ ਪਾਵਰ ਚਾਹਣ ਕੇ ਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਫਰੈਂਡਸ ਵਗੈਰਾ ਹੁੰਦੇ ਨੇ, ਜਿਹੜੇ ਕਾਰਪੋਰੇਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਬੈਕ ਕਰਦੇ ਨੇ, ਸੋ ਉਹਨਾਂ ਨੂੰ ਬੈਨੀਫਿਟ ਕਰਨਾ। ਸੋ ਲੋਕਾਂ ਦੇ ਨਾਲ ਇਹਨਾਂ ਦੇ ਕਿੰਨੇ ਕੁ ਕਨੈਕਸ਼ਨ ਰਹਿੰਦੇ ਨੇ ਡਾਇਰੈਕਟਲੀ, ਲੋਕਾਂ ਨੂੰ ਕਿਸੇ ਪਾਰਟੀ ਦਾ ਕਿੰਨਾ ਕੁ ਬੈਨੀਫਿਟ ਹੁੰਦਾ ਹੈ, ਤੁਸੀਂ ਪਿਛਲਾ 20, 25, 30, 40 ਸਾਲ ਦਾ ਰੈਕਡ ਕਰਕੇ ਦੇਖ ਲਓ। ਸੋ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਸੇਮ ਹੀ ਰਹਿੰਦੇ ਨੇ, ਚਾਹੇ ਉਹ ਪ੍ਰੋਵਿੰਸ਼ੀਅਲ ਹੋਣ, ਫੈਡਰਲ ਹੋਣ, ਉਹਦੇ ਵਿੱਚ ਕੋਈ ਬਹੁਤਾ ਜਿਹੜਾ ਓਵਰਆਲ ਇੰਪਰੂਵਮੈਂਟ ਜਿਹੜਾ ਸੁਧਾਰ ਜਿਹੜਾ ਉਹ ਦੇਖਣ ਨੂੰ ਘੱਟ ਹੀ ਮਿਲਦਾ ਹੈ। ਸੋ ਬੜੇ ਚਿਰ ਦੇ ਇੰਸ਼ੋਰੈਂਸ ਦੇ ਮਸਲੇ ਉਸੇ ਤਰ੍ਹਾਂ ਬਰਕਰਾਰ ਨੇ, ਹੁਣ ਜਿਹੜੇ ਨਵੇਂ ਐਕਸਟੋਰਸ਼ਨ ਦੇ ਮਸਲੇ ਚੱਲ ਪਏ ਨੇ। ਸੋ ਇਸ ਨੂੰ ਲੈ ਕੇ ਜਿੱਥੇ ਤੁਹਾਡੇ ਨਾਲ ਫਰਾਈਡੇ ਵਾਲੇ ਦਿਨ ਹੀ ਜਿਹੜੀ ਨਿਊਜ਼ ਇੱਕ ਕਵਰ ਮੈਂ ਕਰ ਹੀ ਦਿੱਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਗੈਂਗ ਹੈ ਉਹ ਕ੍ਰਿਕਟ ਕੈਨੇਡਾ ਨੂੰ ਵੀ ਕੰਟਰੋਲ ਜਿਹੜਾ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿ ਸੱਚਮੁੱਚ ਹੀ ਉਹ ਕੰਟਰੋਲ ਕਰ ਰਹੇ ਨੇ ਜਾਂ ਸੱਚਮੁੱਚ ਦੀ ਬਜਾਏ ਕਿਤੇ ਬਹਾਨਾ ਹੀ ਬਣਾਇਆ ਜਾ ਰਿਹਾ, ਲੇਕਿਨ ਇਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਅੰਡਰ 5th state CBC ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ। ਸੋ ਕ੍ਰਿਕਟ ਇੱਕ ਪਲੇਅਰ ਸੀ ਜਿਨ੍ਹਾਂ ਨੇ ਆਪਣੀ ਪਹਿਚਾਣ ਜਿਹੜੀ ਉਸਨੂੰ ਛੁਪਾ ਕੇ ਕਾਫੀ ਅਹਿਮ ਖੁਲਾਸੇ ਜਿਹੜੇ ਉਹ ਕੀਤੇ ਨੇ। ਸੋ ਕਾਫੀ ਕੁਛ ਜਿਹੜਾ ਉਹ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ, ਲੇਕਿਨ ਇਨ ਜਨਰਲ ਗੱਲ ਕਰੀਏ ਤੇ ਲੋਕ ਜਿਹੜੇ ਨੇ ਉਹ ਆਪਣੀ ਰੋਜ਼ਮਰਾ ਦੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ, ਸੋ ਉਹਨਾਂ ਨੂੰ ਲੈ ਕੇ ਹੀ ਜਿਹੜਾ ਉਹ ਪਰੇਸ਼ਾਨ ਰਹਿੰਦੇ ਨੇ। ਸੋ ਕੈਨੇਡੀਅਨ ਇਨਫਲੇਸ਼ਨ ਜਿਹੜੀ ਹੈ ਉਹਦੇ ਵੀ ਡਾਟਾ ਜਿਹੜਾ ਉਹ ਬਾਹਰ ਆ ਗਿਆ ਹੈ, ਸੋ ਇਹਦੀ ਵੀ ਗੱਲਬਾਤ ਕਰਾਂਗੇ। ਸੋ ਜੰਪ ਕੀਤੀ ਹੈ ਇਨਫਲੇਸ਼ਨ 2.4% ਮਾਰਚ ਦੇ ਵਿੱਚ। ਸੋ ਕਾਰਨ ਕੀ ਹੈ ਇਹਦਾ? ਬੇਸ਼ੱਕ ਇਨ ਜਨਰਲ ਦੇਖਿਆ ਜਾਏ ਤੇ ਜੇ ਇਸ ਨੂੰ ਫੈਬਰੇਰੀ ਨਾਲ ਆਪਾਂ ਕੰਪੇਅਰ ਕਰੀਏ ਤੇ ਜਸਟ 1.8% ਸੀ ਫੈਬਰੇਰੀ ਦੇ ਵਿੱਚ, ਲੇਕਿਨ ਜਿਹੜੇ ਫਿਊਲ ਪ੍ਰਾਈਸਿਸ ਨੇ ਸੋ ਉਹਦੇ ਵਿੱਚ ਜਿਹੜਾ ਇਨਕਰੀਜ਼ ਹੋਇਆ, ਜਾਂ ਤੁਸੀਂ ਆਇਲ ਪ੍ਰਾਈਸਿਸ ਕਹਿ ਲਓ, ਉਹਦੇ ਇਨਕਰੀਜ਼ ਦੇ ਕਾਰਨ ਜਿਹੜੀ ਇਹ ਅਨਸਰਟੇਨਿਟੀ ਹੈ, ਤੇ ਹੋਰ ਸਾਰੇ ਜਿੰਨੇ ਵੀ ਸਾਡੇ ਜਿਹੜੇ ਈਵਨ ਇੰਟਰਨੈਸ਼ਨਲ ਅਫੇਅਰਸ ਨੇ ਉਹਦੇ ਵਿੱਚ ਜਿਹੜੇ ਜੋ ਵੀ ਚੱਲ ਰਿਹਾ ਇਸ ਵਕਤ ਪੂਰੇ ਵਰਲਡ ਦੇ ਵਿੱਚ, ਉਸ ਨੂੰ ਲੈ ਕੇ, ਅਨਸਰਟੇਨਿਟੀ ਨੂੰ ਲੈ ਕੇ, ਆਇਲ ਪ੍ਰਾਈਸਿਸ ਨੂੰ ਲੈ ਕੇ ਜਿਹੜੀ ਇਨਫਲੇਸ਼ਨ ਹੈ ਉਹਦੇ ਵਿੱਚ ਜਿਹੜੀ ਉਹ ਇਨਕਰੀਜ਼ ਦੇਖੀ ਗਈ ਹੈ। ਸੋ ਇਹਦੀ ਵੀ ਗੱਲ ਕਰਾਂਗੇ। ਫੂਡ ਇਨਫਲੇਸ਼ਨ ਜਿਹੜੀ ਹੈ ਉਹ ਹਲੇ ਵੀ ਜਿਹੜੀ ਹੈ ਉਹ ਜਿਹੜੀ ਥੋੜੀ ਜਿਹੀ ਘਟੀ ਹੈ ਬੇਸ਼ੱਕ, ਲੇਕਿਨ 5.4% ਜਿਹੜੀ ਫੈਬਰੇਰੀ ਦੇ ਵਿੱਚ ਸੀ, ਸੋ 4% ਥੋੜੀ ਜਿਹੀ ਘਟੀ ਹੈ। ਸੋ ਸ਼ਾਇਦ ਜਿਹੜੇ ਫੈਸਲੇ ਨੇ ਗੌਰਮੈਂਟ ਦੇ ਕੋਈ, ਜਾਂ ਫਿਊਲ ਪ੍ਰਾਈਸਿਸ ਜਾਂ ਹੋਰ ਜਿਹੜੇ ਇਹਦੇ ਉੱਪਰ ਜਿਹੜੇ ਅਸਰ ਪੈ ਰਹੇ ਨੇ ਉਹਦੇ ਕਰਕੇ ਥੋੜੀ ਜਿਹੀ ਘਟੀ ਸੀ, ਲੇਕਿਨ ਜਿਹੜੀ ਫਰੈਸ਼ ਵੈਜੀਟੇਬਲ ਜਿਹੜੀ ਪ੍ਰਾਈਸਿਸ ਨੇ ਉਹ ਜੰਪ ਕੀਤੀਆਂ ਨੇ 7.8% year-over-year। ਸੋ ਜੇ ਸਾਲ ਦੇ ਦੇਖਿਆ ਜਾਏ ਤਾਂ 7.8% ਜਿਹੜੀਆਂ ਨੇ ਉਹ ਜਿਹੜੀਆਂ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੇ, ਜਾਂ ਉਹਨਾਂ ਦਾ ਜਿਹੜਾ ਰੋਟੀ ਪਾਣੀ ਹੈ ਉਹਦੇ ਉੱਪਰ ਜਿਹੜੀ ਇਹ ਇਨਕਰੀਜ਼ ਜਿਹੜੀ ਉਹ ਬਰਕਰਾਰ ਹੈ। ਇਹਦੇ ਨਾਲ ਨਾਲ ਹੋਰ ਵੀ ਬੜੀਆਂ ਸਾਰੀਆਂ ਖ਼ਬਰਾਂ ਨੇ, ਨਿਊਜ਼ ਨੇ। ਸੋ ਵੀਕਐਂਡ ਦੇ ਉੱਪਰ ਇੱਕ ਬੜਾ ਹੀ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਵੀ ਹੁਣ ਦੇਖਿਆ ਗਿਆ ਕਿ ਕੋਰਟ ਦੇ ਬਾਹਰ ਥੋੜਾ ਜਿਹਾ ਲੋਕਾਂ ਨੇ ਪ੍ਰੋਟੈਸਟ ਕੀਤਾ। ਸੋ ਕੀ ਸੀ ਇਹਦਾ ਕਾਰਨ? ਸੋ ਆਮ ਹੀ ਅਸੀਂ ਗੱਲ ਕਰਦੇ ਹਾਂ ਟਰਕਿੰਗ ਇੰਡਸਟਰੀ ਦੇ ਵਿੱਚ ਕਾਫੀ ਸਾਰੇ ਜਿਹੜੇ ਐਕਸੀਡੈਂਟਸ ਲੈ ਕੇ ਉਹਨਾਂ ਨੂੰ ਲੈ ਕੇ ਜਿਹੜੇ ਕੈਨੇਡੀਅਨਸ ਕਾਫੀ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ। ਈਵਨ ਯੂਐਸ ਦੇ ਵਿੱਚ ਵੀ ਟਰਕਿੰਗ ਇੰਡਸਟਰੀ ਦੇ ਉੱਪਰ ਬੜੀ ਅਨਸਰਟਨਿਟੀ ਤੇ ਬੜਾ ਹੀ ਉਹਨਾਂ ਦੇ ਉੱਪਰ ਤੁਸੀਂ ਪੰਜਾਬੀ ਚ ਕਹਿ ਲਓ ਤੇ ਲਗਾਮ ਜਿਹੜੀ ਉਹ ਕਸੀ ਜਾ ਰਹੀ ਹੈ। ਸੋ ਇਸ ਨੂੰ ਲੈ ਕੇ ਇੱਕ ਕ੍ਰੈਸ਼ ਹੋਇਆ ਸੀ ਪਿਛਲੇ ਸਾਲਾਂ ਦੇ ਵਿੱਚ। ਸੋ ਜਿਸ ਨੂੰ ਲੈ ਕੇ ਇੱਕ ਮਦਰ ਤੇ ਉਹਦੀਆਂ ਦੋ ਜਿਹੜੀਆਂ ਬੇਟੀਆਂ ਉਹਨਾਂ ਦੀ ਮੌਤ ਹੋ ਗਈ ਸੀ। ਸੋ ਇਹ ਐਕਸੀਡੈਂਟ ਤੋਂ ਬਾਅਦ ਕੋਰਟ ਨੇ ਜਿਹੜਾ ਵਿਕਟਮ ਹੈ ਉਸਨੂੰ ਜਿਹੜਾ ਉਹ ਬਰੀ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਇਹ ਕੋਰਟ ਦੇ ਬਾਹਰ ਜਿਹੜੀ ਉਹ ਪ੍ਰੋਟੈਸਟ ਹੋਏ ਸੀ। ਸੋ ਇਸ ਨੂੰ ਲੈ ਕੇ ਜਿਹੜੀ ਨਿਊਜ਼ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਇੱਕ ਹੋਰ ਨਿਊਜ਼ ਬੜੀ ਫਲੈਸ਼ ਕਰੀ ਹੈ, ਜਿਹਦੇ ਵਿੱਚ ਇੱਕ ਟਰੈਕਟਰ ਟੇਲਰ ਡਰਾਈਵਰ ਸੀ ਬਲਜੀਤ ਸਿੰਘ ਉਹਨਾਂ ਦਾ ਨਾਮ ਸੀ, ਉਹਨਾਂ ਨੇ ਗਿਲਟੀ ਪਲੀ ਕੀਤੀ ਹੈ ਜਿਹੜਾ ਕਿ ਵੀਡੀਓ ਗੇਮ ਖੇਡ ਰਿਹਾ ਸੀ ਜਦੋਂ ਉਹ ਡਰਾਈਵ ਕਰ ਰਿਹਾ ਸੀ। ਹਾਲਾਂਕਿ ਉਸ ਤੋਂ ਬਾਅਦ ਇਹ ਐਕਸੀਡੈਂਟ ਤੋਂ ਬਾਅਦ ਉਹ ਇੰਡੀਆ ਵੀ ਭੱਜ ਗਿਆ ਸੀ, ਜਿਸ ਨੂੰ ਐਕਸਟ੍ਰਾਡਾਈਟ ਕਰਕੇ ਵਾਪਸ ਕੈਨੇਡਾ ਦੇ ਵਿੱਚ ਲੈ ਕੇ ਆਉਂਦਾ ਗਿਆ। ਇਹਦੇ ਬਾਵਜੂਦ ਜਿਹੜੀ ਇਹ ਟਰਕਿੰਗ ਇੰਡਸਟਰੀ ਨੂੰ ਲੈ ਕੇ ਪ੍ਰੋਟੈਸਟ ਇੱਥੇ ਨਾਰਥ ਚ ਵੀ ਹੋਏ ਸੀ, ਬਹੁਤ ਸਾਰੇ ਨਿਊਜ਼ ਜਿਹੜੀ ਨੇ ਜਦੋਂ ਉਹ ਫਲੈਸ਼ ਹੁੰਦੀਆਂ ਨੇ ਉਸ ਤੋਂ ਬਾਅਦ ਸਪੈਸ਼ਲੀ ਜਿਹੜੀਆਂ ਮਿਨੋਰਟੀਜ਼ ਨੇ ਜਾਂ ਜਿਹੜੇ ਤੁਸੀਂ ਕਹਿ ਸਕਦੇ ਹੋ ਸਾਊਥ ਏਸ਼ੀਅਨ ਨੇ, ਜਦੋਂ ਕੋਈ ਐਕਸੀਡੈਂਟ ਹੁੰਦਾ ਤੇ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਾਂ ਇਨ ਜਨਰਲ ਨਿਊਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਜਿਹੜਾ ਉਹ ਲੋਕਾਂ ਵੱਲੋਂ ਇਹਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਇਹਦੇ ਵਿੱਚ ਕੋਈ ਕਮੀ ਆਉਂਦੀ ਨਹੀਂ ਦਿਖ ਰਹੀ। ਸੋ ਬੜਾ ਹੀ ਟ੍ਰੈਜਿਕ ਐਕਸੀਡੈਂਟ ਸੀ। ਕਿਉਂ ਲੋਕਾਂ ਨੇ ਪ੍ਰੋਟੈਸਟ ਕੀਤਾ? ਇਹ ਮਾਰਕਮ ਦੇ ਵਿੱਚ ਜਿਹੜੀ ਇਹ ਮੌਤਾਂ ਹੋਈਆਂ ਸੀ। ਸੋ ਇਸ ਨੂੰ ਲੈ ਕੇ ਜਿਹੜੀ ਖ਼ਬਰ ਹੈ ਉਹ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਅੱਗੇ ਚੱਲ ਕੇ ਮੈਂ ਜ਼ਰੂਰ ਕਰਾਂਗਾ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਨਿਊਜ਼ ਨੇ, ਸੋ ਜਿਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ। ਸੋ ਅਨਸਰਟਨਿਟੀ ਬਰਕਰਾਰ ਹੈ ਕਿ ਜਿਹੜੀ ਇਸਲਾਮਾਬਾਦ ਦੇ ਵਿੱਚ ਜਿਹੜੀ ਗੱਲਬਾਤ ਉਹ ਹੋਏਗੀ ਜਾਂ ਨਹੀਂ ਹੋਏਗੀ। ਸੋ ਇਸ ਨੂੰ ਲੈ ਕੇ ਡੋਨਲਡ ਟਰੰਪ ਹੁਣੀ ਉਹਨਾਂ ਦੇ ਜਿਹੜੇ ਥ੍ਰੈਟ ਨੇ ਉਹ ਹਲੇ ਵੀ ਜਾਰੀ ਨੇ। ਸੋ ਇਸ ਤੋਂ ਇਲਾਵਾ ਇਰਾਨ ਜਿਹੜਾ ਆ, ਸੋ ਉਹਨਾਂ ਨੇ ਕਿਹਾ ਕਿ ਸਾਨੂੰ ਦਬਾਇਆ ਨਹੀਂ ਜਾ ਸਕਦਾ। ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਸਟ੍ਰੇਟ ਆਫ ਹਾਰਮੁਜ਼ ਦੇ ਬਲੋਕੇਡ ਕਰਕੇ ਜਿਹੜੀ ਪੂਰੀ ਦੁਨੀਆ ਜਿਹੜੀ ਹੈ ਉਹਨਾਂ ਦੀ ਨਿਗਾਹ ਜਿਹੜੀ ਹੈ ਉਹ ਇਸ ਵਕਤ ਬਰਕਰਾਰ ਹੈ ਕਿ ਕੀ ਇਹਦੇ ਉੱਪਰ ਕੋਈ ਪੀਸ ਡੀਲ ਹੋਏਗੀ ਜਾਂ ਨਹੀਂ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਖਾਸ ਕਰ ਜੇ ਗੱਲ ਕਰੀਏ ਚਾਈਨਾ ਦੀ, ਇੰਡੀਆ ਦੀ ਤੇ ਹੋਰ ਬੜੇ ਸਾਰੇ ਜਿਹੜੇ ਮੁਲਕ ਨੇ ਜਿਹੜੇ ਬਹੁਤ ਵੱਡੀ ਗਿਣਤੀ ਚ ਜਿਹੜੇ ਡਿਪੈਂਡ ਨੇ ਇੱਥੋਂ ਜਿਹੜੀ ਐਨਰਜੀ ਨਿਕਲਦੀ ਹੈ ਜਿਹੜੇ ਫਿਊਲ ਤੋਂ ਲੈ ਕੇ ਜਿਹੜੀ ਐਲ ਐਨ ਜੀ ਗੈਸ ਹੈ ਉਸ ਨੂੰ ਲੈ ਕੇ ਬੜੇ ਪਰੇਸ਼ਾਨ ਨੇ। ਸੋ ਬਹੁਤ ਸਾਰੇ ਲੋਕ ਕੰਟਰੀਜ਼ ਨੇ ਆਲਰੇਡੀ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਵੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਜਿਹੜੇ ਸਾਡੇ ਕੰਟਰੀਜ਼ ਦੇ ਜਿਹੜੇ ਪ੍ਰਾਈਮ ਮਿਨਿਸਟਰਸ ਨੇ ਈਵਨ ਇਨਕਲੂਡਿੰਗ ਆਸਟ੍ਰੇਲੀਆ, ਸੋ ਉਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਹੁਣ ਜਿਹੜੀ ਐਨਰਜੀ ਹੈ ਉਸ ਨੂੰ ਧਿਆਨ ਨਾਲ ਵਰਤਣ ਦੀ ਜਿਹੜੀ ਗੱਲ ਉਹ ਕਹੀ ਹੈ। ਇਸ ਨੂੰ ਲੈ ਕੇ ਈਵਨ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਏਅਰਲਾਈਨਸ ਨੇ, ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਪ੍ਰਾਈਸਿਸ ਜਿਹੜੀ ਉਹਨਾਂ ਦੇ ਜਿਹੜੇ ਫੇਅਰ ਨੇ ਉਹਨਾਂ ਦੀ ਪ੍ਰਾਈਸਿਸ ਦੇ ਵਿੱਚ ਇਨਕਰੀਜ਼, ਬਹੁਤ ਸਾਰੇ ਆਉਣ ਵਾਲੀ ਗਰਮੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਰੂਟ ਨੇ ਉਹਨਾਂ ਦੇ ਵਿੱਚ ਵੀ ਕੈਂਸਲੇਸ਼ਨ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਸੋ ਸਾਰੇ ਪਾਸੇ ਹੀ ਅਨਸਰਟਨਿਟੀ ਬਰਕਰਾਰ ਹੈ, ਲੇਕਿਨ ਅਗਰ ਅਨਸਰਟਨਿਟੀ ਹੁੰਦੀ ਹੈ ਤੇ ਫਿਰ ਜਿਹੜਾ ਪਰਮਾਤਮਾ ਦਾ ਨਾਮ ਹੈ ਥੋੜਾ ਜਿਹਾ ਉਹ ਤੁਹਾਨੂੰ ਥੋੜਾ ਸਟੇਬਲ ਵੀ ਕਰਦਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਸ਼ਬਦ ਸੁਣਦੇ ਹਾਂ, ਸ਼ਬਦ ਤੋਂ ਬਾਅਦ ਜਿਹੜੀ ਨਿਊਜ਼ ਦਾ ਸਿਲਸਿਲਾ ਉਸ ਨੂੰ ਜਾਰੀ ਰੱਖਾਂਗੇ।
ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾ ਪੱਥਰ ਲੀ ਜੈ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਊਚ ਅਪਾਰ ਤੇ ਅੰਤ ਸੁਆਮੀ ਊਚ ਅਪਾਰ ਤੇ ਅੰਤ ਸੁਆਮੀ ਕੌਣ ਜਾਣੇ ਗੁਣ
ਵੈਲਕਮ ਟੂ ਡਿਸਕਸ਼ਨ ਟੇਬਲ ਵਾਂਸ ਅਗੇਨ ਮੈਂ ਤੁਹਾਡਾ ਹੋਸਟ ਗੁਰਦੀਪ ਸਟੂਡੀਓ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵਧਦੇ ਹਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਚਰਚਾਵਾਂ ਨੇ ਉਹਦੇ ਉੱਪਰ ਗੱਲ ਕਰਦੇ ਹਾਂ ਸੋ ਅੱਜ ਸਭ ਤੋਂ ਜ਼ਿਆਦਾ ਜਿਹੜੀ ਚਰਚਾ ਦਾ ਵਿਸ਼ਾ ਰਹੀ ਉਹ ਵੀਕਐਂਡ ਦੇ ਉੱਪਰ ਜਿਹੜੇ ਸਾਡੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਸੋ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਿਹੜਾ ਇੱਕ ਮੈਸੇਜ ਜਿਹੜਾ ਜਾਰੀ ਕੀਤਾ ਪ੍ਰੀ ਰਿਕਾਰਡਡ ਜਿਹੜਾ ਐਡਰੈਸ ਸੀ ਇਹ ਐਤਵਾਰ ਸਵੇਰ ਵਾਲੇ ਦਿਨ ਜਿਹੜਾ ਉਹਨਾਂ ਨੇ ਜਿਹੜਾ ਉਹ ਜਾਰੀ ਕੀਤਾ ਸੋ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਹੁਣ ਰਿਐਲਿਟੀ ਹੈ ਸੋ ਉਹਨਾਂ ਨੇ ਸਪੈਸ਼ਲੀ ਇਹ ਗੱਲ ਜਿਹੜੀ ਉਹ ਬੜੀ ਕਲੀਅਰ ਕਰ ਦਿੱਤੀ ਕੈਨੇਡੀਅਨਸ ਨੂੰ ਕਿ ਉਹ ਕੋਈ ਸ਼ੂਗਰ ਕੋਟਡ ਜਾਂ ਤੁਸੀਂ ਕਹਿ ਸਕਦੇ ਕਿ ਕੌੜੀ ਜਿਹੜੀ ਦਵਾਈ ਹੈ ਉਹਦੇ ਉੱਪਰ ਕੋਈ ਮਿੱਠਾ ਲਗਾ ਕੇ ਤੁਹਾਨੂੰ ਨਹੀਂ ਖੋਣ ਦੀ ਉਹ ਟਰਾਈ ਕਰ ਰਹੇ ਸੋ ਉਹਨਾਂ ਨੇ ਜਿਹੜਾ ਉਹ ਸਿੱਧੇ ਤੌਰ ਤੇ ਕਿਹਾ ਕੈਨੇਡਾ ਦੀ ਸਿਚੁਏਸ਼ਨ ਜਿਹੜੀ ਹੈ ਹੁਣ ਇਸ ਵਕਤ ਜਿਹੜੀ ਜੋ ਵੀ ਗਲੋਬਲ ਵਾਰਸ ਜਾਂ ਜਿਹੜੇ ਫਾਈਨੈਂਸ਼ੀਅਲ ਸਟ੍ਰਾਈਕ ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਕੋਵਿਡ-19 ਤੇ ਉਸ ਤੋਂ ਬਾਅਦ ਹੁਣ ਜਿਹੜੀ ਮਿਡਲ ਈਸਟ ਦੇ ਵਿੱਚ ਜਿਹੜੀ ਵਾਰ ਚੱਲੀ ਹੈ ਸੋ ਉਸ ਨੂੰ ਲੈ ਕੇ ਉਹਦਾ ਜਿਹੜਾ ਅਸਰ ਹੈ ਉਹ ਕੈਨੇਡਾ ਦੇ ਉੱਪਰ ਵੀ ਜਿਹੜਾ ਉਹ ਭਾਰੀ ਤੌਰ ਦੇ ਉੱਪਰ ਦਿਖ ਰਿਹਾ ਸੋ ਹਾਲਾਂਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਪਲਾਨਸ ਨੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਜਿਹੜੇ ਬੜੇ ਸਾਰੇ ਟ੍ਰੇਡਸ ਨੇ ਐਨਰਜੀ ਕੋਰੀਡੋਰ ਨੇ ਸੋ ਈਵਨ ਜਿਹੜੀ ਇੱਥੇ ਕੈਨੇਡਾ ਦੀ ਜਿਹੜੀ ਇਕਾਨਮੀ ਹੈ ਉਸ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਸਾਰੀ ਗੱਲਬਾਤ ਕੀਤੀ ਲੇਕਿਨ ਸਭ ਤੋਂ ਪਹਿਲਾਂ ਜਿਹੜੀ ਅਸਲ ਦੇ ਵਿੱਚ ਜਿਹੜਾ ਇਸ਼ੂ ਹੈ ਸੋ ਇਸ ਵਕਤ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਜਿਹੜੇ US ਦੇ ਨਾਲ ਰਿਲੇਸ਼ਨ ਨੇ ਸੋ ਉਸ ਨੂੰ ਲੈ ਕੇ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਹੈ ਕਿ ਉਹ ਕਹਿੰਦੇ ਕਿਸੇ ਟਾਈਮ ਦੇ ਉੱਪਰ ਇਹ ਸਾਡੀ ਸਟਰੈਂਥ ਹੁੰਦੇ ਸੀ ਜਿਹੜੇ US ਦੇ ਨਾਲ ਰਿਲੇਸ਼ਨਸ਼ਿਪ ਲੇਕਿਨ ਡੋਨਲਡ ਟਰੰਪ ਦੇ ਪਾਵਰ ਦੇ ਵਿੱਚ ਆਉਣ ਤੋਂ ਬਾਅਦ ਇਹ ਸਾਡੀ ਜਿਹੜੀ ਹੁਣ ਇੱਕ ਤਰ੍ਹਾਂ ਦੇ ਨਾਲ ਵੀਕਨੈਸ ਬਣ ਚੁੱਕੀ ਹੈ। ਸੋ ਇਹ ਬੜਾ ਅਹਿਮ ਬਿਆਨ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੂਜਮਾ ਉਹਦੀ ਜਿਹੜੀ ਰੀਨੈਗੋਸੀਏਸ਼ਨ ਹੈ ਉਹ ਵੀ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਉੱਪਰ ਦੁਬਾਰਾ ਜਿਹੜੀ ਗੱਲਬਾਤ ਤੋਂ ਸ਼ੁਰੂ ਹੋ ਗਈ ਹੈ ਤੇ ਇਹਦੇ ਜਿਹੜੇ ਕਾਫੀ ਲੰਬੇ ਚੱਲਣ ਦੇ ਆਸਾਰ ਨੇ। ਈਵਨ ਅਗਰ ਤੁਸੀਂ ਜੇ ਸੋਸ਼ਲ ਮੀਡੀਆ ਜਾਂ ਤੁਸੀਂ ਨਿਊਜ਼ ਦੇਖਦੇ ਹੋ ਸੋ ਹਾਰਵਰਡ ਲਟਨਿਕ ਉਹਨਾਂ ਦੇ ਜਿਹੜੇ US ਦੇ ਤੁਹਾਨੂੰ ਪਤਾ ਕਿ ਟ੍ਰੈਜਰੀ ਸੈਕਟਰੀ ਨੇ, ਸੋ ਉਹਨਾਂ ਨੇ ਜਿਹੜੀ ਗੱਲਬਾਤ ਦੇਖਿਆ ਜਾਵੇ ਸੁਣਿਆ ਜਾਵੇ ਉਹਨਾਂ ਨੂੰ ਤੇ ਬੜੇ ਹੀ ਫਰਸਟ੍ਰੇਟਡ ਉਹ ਦੇਖੇ ਕੈਨੇਡਾ ਦੀ ਪੋਜੀਸ਼ਨ ਨੂੰ ਲੈ ਕੇ ਤੇ ਬੜਾ ਹੀ ਉਹਨਾਂ ਨੇ ਕਲੀਅਰ ਕੀਤਾ ਕਿ ਕਹਿੰਦੇ ਕਿ ਜਿਹੜੇ ਕੈਨੇਡਾ ਦੇ ਰਿਲੇਸ਼ਨ ਖਾਸ ਕਰ ਚਾਈਨਾ ਦੇ ਨਾਲ ਹੈ, ਸੋ ਜਿਸ ਨੂੰ ਲੈ ਕੇ ਉਹਨਾਂ ਦੀ ਫਰਸਟ੍ਰੇਸ਼ਨ ਉਸ ਇੰਟਰਵਿਊ ਦੇ ਵਿੱਚ ਸਾਫ ਦੇਖੀ ਗਈ। ਸੋ ਜਿਸ ਨੂੰ ਲੈ ਕੇ ਜੋ ਵੀ ਇਸ ਵਕਤ ਹਾਲਾਤ ਬਣਦੇ ਨੇ, ਸੋ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਸੋ ਉਹਨਾਂ ਨੇ ਸਪੈਸ਼ਲੀ ਇਹ ਸਪਸ਼ਟ ਕੀਤਾ ਹੈ ਕਿ ਇਹ ਜਿਹੜੀ ਵੀਕਨੈਸ ਬਣ ਚੁੱਕੀ ਹੈ ਹੁਣ ਇਸ ਵਕਤ ਜਿਹੜੀ ਰਿਲਾਇਨਸ ਹੈ ਕੈਨੇਡਾ ਦੀ US ਦੇ ਉੱਪਰ, ਤੇ ਕਹਿੰਦੇ ਕਿ ਇਸ ਨੂੰ ਮਸਟ ਬੀ ਕੁਰੈਕਟਡ, ਸੋ ਇਸ ਨੂੰ ਜਿਹੜਾ ਉਹ ਠੀਕ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਦੇਖਦੇ ਆਉਣ ਵਾਲੇ ਦਿਨਾਂ ਚ ਕੀ ਇਹ ਠੀਕ ਹੋ ਪਾਉਂਦੀ ਹੈ ਜਾਂ ਨਹੀਂ ਹੋ ਪਾਉਂਦੀ, ਕਿਉਂਕਿ ਜਦੋਂ ਤੱਕ ਡੋਨਲਡ ਟਰੰਪ ਪਾਵਰ ਦੇ ਵਿੱਚ ਨੇ ਉਦੋਂ ਤੱਕ ਤੇ ਪੂਰੀ ਦੁਨੀਆਂ ਦੇ ਵਿੱਚ ਹੀ ਜੋ ਅਨਸਰਟਨਿਟੀ ਹੈ ਉਸ ਨੂੰ ਠੀਕ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਉੱਪਰ ਹੀ ਸਵਾਲ ਕੁਐਸਚਨ ਮਾਰਕ ਜਿਹੜੇ ਉਹ ਕਾਇਮ ਨੇ। ਲੇਕਿਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਪ੍ਰਾਈਮ ਮਾਰਕ ਕਾਰਨੀ ਉਹ ਲੱਗਦਾ ਹੈ ਕਿ ਸ਼ਾਇਦ ਥੋੜੀ ਜਿਹੀ ਉਮੀਦ ਰੱਖ ਰਹੇ ਨੇ ਕਿ ਹੋਰ ਜਿਹੜੀਆਂ ਨੈਗੋਸ਼ੀਏਸ਼ਨ ਜਿਹੜੀਆਂ ਆਉਣ ਵਾਲੇ ਸਮੇਂ ਚ ਹੋਣਗੀਆਂ, ਸੋ ਹੋ ਸਕਦਾ ਹੈ ਕਿ ਉਹਦੇ ਵਿੱਚ ਕੈਨੇਡਾ ਨੂੰ ਕੋਈ ਦੁਬਾਰਾ US ਤੋਂ ਬੈਨੀਫਿਟ ਜਿਹੜਾ ਮਿਲਣਾ ਉਹ ਸ਼ੁਰੂ ਹੋ ਜਾਏ। ਸੋ ਦੇਖਦੇ ਹਾਂ, ਇਹ ਸਾਰਾ ਕੁਝ ਹਲੇ ਫਿਊਚਰ ਦੇ ਵਿੱਚ ਹੈ, ਸੋ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣਦਾ ਹੈ। ਸੋ ਅਗਲੀ ਗੱਲਬਾਤ ਕਰਦੇ ਹਾਂ ਡੱਗ ਫੋਰਡ ਹੋਣਾ ਦੀ। ਸੋ ਉਹਨਾਂ ਨੇ ਜਿਹੜਾ ਬੈਕਅਪ ਕਰ ਲਿਆ, ਸੋ ਇੱਕ ਉਹਨਾਂ ਨੇ ਪਲੇਨ ਜਿਹੜਾ ਪਰਚੇਜ ਕੀਤਾ ਸੀ, ਸੋ ਜਿਸ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਸ਼ੁਰੂ ਹੋ ਗਈ ਸੀ, ਸਪੈਸ਼ਲੀ ਅਗਰ ਦੇਖਿਆ ਜਾਏ ਓਪੋਜੀਸ਼ਨ ਲੀਡਰ ਜਿਹੜੇ ਨੇ NDP ਦੇ, ਸੋ ਉਹਨਾਂ ਨੇ ਜਿਸ ਨੂੰ ਲੈ ਕੇ ਕਾਫੀ ਡੱਗ ਫੋਰਡ ਉਹਨਾਂ ਦੀ ਆਲੋਚਨਾ ਕੀਤੀ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਕੋਈ ਸਮਾਂ ਸਹੀ ਨਹੀਂ ਹੈ ਇਹ ਪਲੇਨ ਨੂੰ ਜਿਹੜਾ ਬਾਏ ਕਰਨ ਦਾ। ਸੋ ਬੜੀ ਜਲਦੀ ਹੀ ਜਿਹੜਾ ਬੈਕ ਆਫ ਕਰ ਗਏ ਸਾਡੇ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਨੇ ਡੱਗ ਫੋਰਡ। ਸੋ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਕਹਿੰਦੇ ਨੇ ਕਿ ਇਹ ਮੈਂ ਜੋ ਵੀ ਕਹਿੰਦੇ ਮੈਂ ਆਲੋਚਨਾ ਸੁਣ ਰਿਹਾ ਤੇ ਮੈਂ ਇਹਦੇ ਨਾਲ ਐਗਰੀ ਕਰਦਾ ਹਾਂ ਕਿ ਇਹ ਜਿਹੜਾ ਸਮਾਂ ਸਹੀ ਨਹੀਂ ਹੈ ਕੋਈ ਵੀ ਜਿਹੜੇ ਗੌਰਮੈਂਟ ਦੇ ਜਿਹੜੇ ਐਕਸਪੈਂਸ ਨੇ ਉਸ ਨੂੰ ਕਰਨ ਦੇ ਲਈ। ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਚ ਕਿ ਬੜਾ ਵੱਡਾ ਇੱਕ ਖਰਚ ਜਿਹੜੇ ਡੱਗ ਫੋਰਡ ਹੈ ਉਹਨਾਂ ਨੇ ਓਨਟਾਰੀਅਨਸ ਦੇ ਉੱਪਰ ਕੰਟਰੀਜ ਦੇ ਉੱਪਰ ਪਾ ਦਿੱਤਾ ਸੀ, ਕੰਟਰੀ ਦੇ ਉੱਪਰ ਕਿ ਜਿਹੜੇ ਇਲੈਕਸ਼ਨ ਕਾਲ ਕਰ ਦਿੱਤੇ ਸੀ ਉਹਨਾਂ ਨੇ ਅਰਲੀ ਇਲੈਕਸ਼ਨ ਕਾਲ ਦੇ ਵਿੱਚ ਜਿਹੜੇ ਹੰਡਰਡਸ ਆਫ ਥਾਊਸੰਡਸ ਡਾਲਰ ਸਪੈਂਡ ਕੀਤੇ। ਸੋ ਇਹਦੇ ਬਾਰੇ ਵੀ ਉਹਨਾਂ ਦੀ ਕਾਫੀ ਆਲੋਚਨਾ ਹੋਈ ਸੀ, ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਜਾਂ ਇਸ ਤਰ੍ਹਾਂ ਦੀ ਆਲੋਚਨਾ ਹੁੰਦੀ ਹੈ ਅਗਰ ਤੇ ਉਹ ਪਾਰਟੀ ਦੇ ਹਿੱਤ ਚ ਹੁੰਦੀ ਹੈ ਫਿਰ ਉਸਨੂੰ ਜਿਹੜਾ ਉਹ ਅਕਸੈਪਟ ਕਰ ਲਿਆ ਜਾਂਦਾ ਹੈ, ਤੇ ਜਦੋਂ ਥੋੜਾ ਜਿਹਾ ਦੇਖਿਆ ਜਾਏ ਕਿ ਇਸ ਦੇ ਨਾਲ ਕੋਈ ਬੈਡ ਇੰਪ੍ਰੈਸ਼ਨ ਜਿਹੜਾ ਪੈ ਸਕਦਾ ਹੈ, ਸੋ ਜਿਸ ਨੂੰ ਲੈ ਕੇ ਬੜੀ ਜਲਦੀ ਹੀ ਜਿਹੜੇ ਸਾਡੇ ਲੀਡਰ ਨੇ ਉਹ ਪਾਲਾ ਜਿਹੜਾ ਉਹ ਬਦਲ ਲੈਂਦੇ ਨੇ। ਸੋ ਬੈਕਅਪ ਕਰ ਲਿਆ, ਸੋ ਹੁਣ ਉਹ ਕਹਿ ਰਹੇ ਨੇ ਕਿ ਬੰਬਾਰਡੀਅਰ ਦੇ ਨਾਲ ਤੇ ਹੋਰ ਅਫੀਸ਼ਲ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਸੋ ਜਿਸ ਨੂੰ ਕਿ ਜਲਦੀ ਤੋਂ ਜਲਦੀ ਇਹ ਪਲੇਨ ਜਿਹੜਾ ਹੈ ਇਸ ਨੂੰ ਸੈਲ ਕੀਤਾ ਜਾਏਗਾ। ਸੋ ਇਹ ਜਿਹੜੀ ਇੱਕ ਅਹਿਮ ਗੱਲਬਾਤ ਹੈ ਕਿਉਂਕਿ ਕਿਸ ਤਰ੍ਹਾਂ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਬੜੀ ਜਲਦੀ ਹੀ ਜਿਹੜਾ ਉਹ ਚੇਂਜ ਕਰਦੇ ਨੇ ਆਪਣੇ ਜਿਹੜੇ ਬਿਆਨ ਆਪਣੇ ਜਿਹੜੇ ਫੈਸਲੇ ਨੇ ਅਗਰ ਉਹਨਾਂ ਨੇ ਦੇਖੇ ਕਿ ਇਹਦੇ ਨਾਲ ਉਹਨਾਂ ਨੂੰ ਕੋਈ ਪੋਲੀਟੀਕਲੀ ਜਿਹੜਾ ਲਾਸ ਹੋ ਰਿਹਾ, ਸੋ ਬੜੀ ਜਲਦੀ ਹੀ ਉਹ ਇਸ ਨੂੰ ਲੈ ਕੇ ਆਪਣੇ ਫੈਸਲੇ ਬਦਲ ਵੀ ਲੈਂਦੇ ਨੇ। ਸੋ ਅਗਲੀ ਗੱਲਬਾਤ ਕਰਦੇ ਹਾਂ। ਸੋ ਜਿਸ ਤਰ੍ਹਾਂ ਸਾਡਾ ਜਿਹੜਾ ਜਿੰਨਾ ਵੀ ਸਾਡਾ ਕੈਨੇਡੀਅਨ ਭਾਈਚਾਰਾ ਹੈ ਅਸੀਂ ਸਟੋਰਸ ਦੇ ਉੱਪਰੋਂ ਜਿਹੜਾ ਇੱਥੇ ਚੀਜ਼ਾਂ ਜਦੋਂ ਬਾਏ ਕਰਦੇ ਹਾਂ ਤੇ ਹਮੇਸ਼ਾ ਹੀ ਇਹ ਬੜਾ ਧਿਆਨ ਰੱਖਣ ਵਾਲੀਆਂ ਚੀਜ਼ਾਂ ਹੁੰਦੇ ਨੇ, ਹਾਲੇ ਕਿ ਇੱਥੇ ਅਸੀਂ ਕਾਫੀ ਸੇਫ ਮਹਿਸੂਸ ਕਰਦੇ ਹਾਂ ਜਿੰਨੇ ਵੀ ਚੀਜ਼ਾਂ ਅਸੀਂ ਬਾਏ ਕਰਦੇ ਹਾਂ, ਖਾਸ ਕਰ ਜਿਹੜੇ ਪੈਕਟ ਬੰਦ ਹੁੰਦੇ ਨੇ ਜਦੋਂ, ਸੋ ਉਸ ਨੂੰ ਜਲਦੀ ਜਲਦੀ ਸਾਡੇ ਬੱਚੇ ਵੀ ਜਿਹੜੇ ਉਹ ਖੋਲ ਕੇ ਤੇ ਉਹ ਖਾਣ ਦੀ ਕੋਸ਼ਿਸ਼ ਕਰਦੇ ਨੇ। ਸੋ ਇੱਕ ਰਿਪੋਰਟ ਦੇ ਵਿੱਚ ਇੱਕ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਓਨਟਾਰੀਓ ਦੇ ਵਿੱਚ ਇੱਕ ਮੋਮ ਸੀ ਜਦੋਂ ਉਹਨਾਂ ਨੇ ਇੱਕ ਮੈਟਲ ਬਲੇਡ ਉਹਨਾਂ ਨੇ ਦੇਖਿਆ ਜਦੋਂ ਇੱਕ ਉਹਨਾਂ ਨੇ ਜਦੋਂ ਇੱਕ ਪੈਕਟ ਨੂੰ ਓਪਨ ਕੀਤਾ, ਸੋ ਜਿਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਉਹ ਬੜੀ ਫਿਕਰਮੰਦੀ ਜ਼ਾਹਰ ਕੀਤੀ ਹੈ ਤੇ ਉਹਨਾਂ ਨੇ ਇਹ ਜਿਹੜੀ ਖਬਰ ਹੈ ਇਹ CTV ਦੇ ਨਾਲ ਸਾਂਝੀ ਕੀਤੀ। ਸੋ ਜਿਸ ਨੂੰ ਲੈ ਕੇ ਅਗੇਨ ਜਿਹੜਾ ਪੂਰੇ ਸਾਡੇ ਭਾਈਚਾਰੇ ਨੂੰ ਤੇ ਈਵਨ ਸਾਰਿਆਂ ਨੂੰ ਥੋੜਾ ਜਿਹਾ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਪੈਕਟ ਚੀਜ਼ ਤੁਸੀਂ ਕੋਈ ਲੈਂਦੇ ਹੋ, ਸਪੈਸ਼ਲੀ ਜਦੋਂ ਤੁਸੀਂ ਕੁਛ ਬਾਏ ਕਰ ਰਹੇ ਹੁੰਦੇ ਸਟੋਰ ਦੇ ਵਿੱਚੋਂ, ਤੇ ਕਈ ਵਾਰ ਅਸੀਂ ਕੁਛ ਪੈਕਟਸ ਵਗੈਰਾ ਬੱਚਿਆਂ ਨੂੰ ਚੁੱਪ ਕਰਾਉਣ ਲਈ ਜਾਂ ਉਹਨਾਂ ਦਾ ਧਿਆਨ ਇੱਧਰ ਉੱਧਰ ਕਰਨ ਦੇ ਲਈ ਉਹਨਾਂ ਦੇ ਹੱਥ ਚ ਫੜਾ ਦਿੰਦੇ ਹਾਂ ਕੋਈ ਖਰੀਦ ਕੇ, ਕੋਈ ਬਿਸਕਿਟ ਵਗੈਰਾ, ਤੇ ਇਹਦੇ ਵਿੱਚੋਂ ਬਲੇਡ ਨਿਕਲਿਆ ਹੈ। ਇੱਕ ਪੈਕਟ ਉਹਨਾਂ ਨੇ ਬਾਏ ਕੀਤਾ ਸੀ ਸਨੈਕਸ ਦਾ, ਸੋ ਜਿਹਦੇ ਵਿੱਚੋਂ ਇੱਕ ਬੜਾ ਸ਼ਾਰਪ ਜਿਹੜਾ ਉਹ ਬਲੇਡ ਨਿਕਲਿਆ। ਸੋ ਅਗੇਨ ਜਦੋਂ ਉਹਨਾਂ ਨੇ ਇਸ ਬਾਰੇ ਉਸ ਮੋਮ ਨੇ ਜਾ ਕੇ ਸਟੋਰ ਦੇ ਨਾਲ ਕੰਟੈਕਟ ਕੀਤਾ, ਤੇ ਉਹ ਥੋੜੇ ਜਿਹੇ ਪਰੇਸ਼ਾਨ ਵੀ ਹੋਏ ਕਿਉਂਕਿ ਇਹਦੇ ਬਦਲੇ ਉਹਨਾਂ ਨੇ ਜਿਹੜੇ ਉੱਥੇ ਅਫੀਸ਼ੀਅਲ ਸਨ ਉਹਨਾਂ ਨੂੰ ਸਿਰਫ ਇੱਕ $25 ਦਾ ਗਿਫਟ ਕਾਰਡ ਦੇ ਕੇ ਉਹਨਾਂ ਨੂੰ ਜਿਹੜਾ ਉਹ ਥੈਂਕਸ ਕਹਿ ਕੇ ਚੁੱਪ ਕਰਵਾਉਣ ਦੀ ਟਰਾਈ ਕੀਤੀ। ਸੋ ਲੇਕਿਨ ਇਹ ਜਿਹੜੀ ਮੋਮ ਹੈ ਇਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਥੋੜੀ ਜਿਹੀ ਗੱਲਬਾਤ ਕੀਤੀ ਸੀ ਟੀਵੀ ਦੇ ਨਾਲ, ਜਿਸ ਤੋਂ ਬਾਅਦ ਹੁਣ ਜਿਹੜੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਉਹ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ। ਸੋ ਮੈਟਰੋ ਸਟੋਰ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਹੋਇਆ ਸੀ। ਸੋ ਬੀ ਕੇਅਰਫੁਲ ਜਦੋਂ ਵੀ ਤੁਸੀਂ ਬੱਚਿਆਂ ਦੇ ਨਾਲ ਕੁਛ ਬਾਏ ਕਰਨ ਜਾਂਦੇ ਹੋ ਤੇ ਹਮੇਸ਼ਾ ਜਿਹੜਾ ਇਸ ਗੱਲ ਦਾ ਜਿਹੜਾ ਉਹ ਧਿਆਨ ਰੱਖਿਆ ਕਰੋ। ਸੋ ਇਸ ਦੇ ਨਾਲ ਹੀ ਰਲਦੀ ਮਿਲਦੀ ਅਗਲੀ ਜਿਹੜੀ ਖ਼ਬਰ ਹੈ ਇਹਦੇ ਉੱਪਰ ਗੱਲ ਕਰਦੇ ਹਾਂ। ਜਦੋਂ ਵੀ ਤੁਸੀਂ ਸਟੋਰਸ ਦੇ ਵਿੱਚ ਕੋਈ ਚੀਜ਼ ਬਾਏ ਕਰਨ ਜਾਂਦੇ ਹੋ, ਜਿਸ ਤਰ੍ਹਾਂ ਮੈਂ ਪੈਕਟ ਦੀ ਗੱਲ ਕੀਤੀ ਹੈ, ਅਗਰ ਬੱਚਿਆਂ ਨੇ ਕੁਛ ਖਾਣਾ ਹੈ ਤਾਂ ਬੇ ਕੇਅਰਫੁਲ ਕੁਛ ਵੀ ਖੋਲ ਕੇ ਥੋੜਾ ਜਿਹਾ ਉਸਨੂੰ ਦਬਾ ਕੇ ਵੀ ਦੇਖ ਸਕਦੇ ਹੋ, ਉਹਦੇ ਵਿੱਚ ਕੋਈ ਸ਼ਾਰਪ ਚੀਜ਼ ਤਾਂ ਨਹੀਂ, ਕਿਉਂਕਿ ਬੱਚੇ ਕਈ ਵਾਰ ਇੱਧਰ ਉੱਧਰ ਦੇਖਦੇ ਆ ਚੀਜ਼ਾਂ ਖਾ ਲੈਂਦੇ ਨੇ। ਉਸੇ ਤਰ੍ਹਾਂ ਹੀ ਜਦੋਂ ਤੁਸੀਂ ਕੋਈ ਚੀਜ਼ ਬਾਏ ਕਰਦੇ ਹੋ ਤੇ ਹਮੇਸ਼ਾ ਹੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮਸ਼ੀਨ ਤੁਹਾਨੂੰ ਦਿੱਤੀ ਜਾਂਦੀ ਹੈ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨ ਲਈ ਜਾਂ ਡੈਬਿਟ ਕਾਰਡ ਯੂਜ਼ ਕਰਨ ਲਈ, ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਜਿਹੜੇ ਪਿੰਨ ਵਗੈਰਾ ਜਦੋਂ ਤੁਸੀਂ ਲਗਾਉਂਦੇ ਹੋ ਉਸ ਨੂੰ ਛੁਪਾ ਕੇ ਲਗਾਇਆ ਜਾਏ। ਸੋ ਟੋਰਾਂਟੋ ਪੁਲਿਸ ਨੇ ਇਹ ਜਿਹੜੀ ਅਨਾਊਂਸਮੈਂਟ ਕੀਤੀ ਹੈ, ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਕੁਝ ਕੁ ਲੋਕਾਂ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਸਪੈਸ਼ਲੀ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਜਦੋਂ ਤੁਸੀਂ ਪਿੰਨ ਲਗਾ ਰਹੇ ਹੁੰਦੇ ਹੋ ਤੇ ਉੱਥੇ ਉਹਨਾਂ ਨੇ ਕੁਝ ਗਲਾਸਿਸ ਵਗੈਰਾ ਜਾਂ ਸ਼ੀਸ਼ੇ ਇਸ ਤਰ੍ਹਾਂ ਦੇ ਨਾਲ ਸੈੱਟ ਕੀਤੇ ਹੁੰਦੇ ਸੀ ਕਿ ਜਦੋਂ ਤੁਸੀਂ ਪਿੰਨ ਲਗਾਉਂਦੇ ਸੀ ਤੇ ਉਹ ਉਸ ਨੂੰ ਜਿਹੜਾ ਉਹ ਲਿਖ ਲੈਂਦੇ ਸੀ, ਰੱਖ ਲੈਂਦੇ ਸੀ। ਸੋ ਇਸ ਤਰ੍ਹਾਂ ਦਾ AI ਟੂਲ ਯੂਜ਼ ਕਰਕੇ ਤੇ ਹੋਰ ਬੜੇ ਸਾਰੇ ਜਿਹੜੇ ਡਿਸਟ੍ਰੈਕਸ਼ਨ ਯੂਜ਼ ਕਰਕੇ ਜਦੋਂ ਤੁਸੀਂ ਆਪਣਾ ਪੇਮੈਂਟ ਕਰ ਰਹੇ ਹੁੰਦੇ ਸੀ ਉਸ ਵਕਤ ਉਹ ਪਿੰਨ ਜਿਹੜਾ ਹੈ ਉਸ ਨੂੰ ਚੁਰਾ ਕੇ ਤੇ ਕਾਫੀ ਸਾਰੇ ਜਿਹੜੇ ਚਾਈਨੀਜ਼ ਮੂਲ ਦੇ ਵਿੱਚ ਕਾਫੀ ਸਾਰੇ ਲੋਕ ਜਿਹੜੇ ਉਹ ਸ਼ਾਮਲ ਨੇ। ਸੋ ਪੁਲਿਸ ਨੇ ਇਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਸਪੈਸ਼ਲੀ ਅਵੇਅਰ ਕੀਤਾ ਹੈ ਕਿ ਤੁਸੀਂ ਜਦੋਂ ਵੀ ਤੁਸੀਂ ਕਿਤੇ ਸਟੋਰ ਤੇ ਜਾ ਕੇ ਆਪਣਾ ਪਿੰਨ ਯੂਜ਼ ਕਰਦੇ ਹੋ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨ ਦੇ ਲਈ ਤੇ ਉਸ ਨੂੰ ਥੋੜਾ ਜਿਹਾ ਲਕਾ ਕੇ ਜਿਹੜਾ ਉਹ ਲਗਾਉਣ ਦੀ ਟਰਾਈ ਕਰਿਆ ਕਰੋ। ਹੋ ਸਕਦਾ ਤੁਹਾਡੇ ਪਿੱਛੇ ਹੀ ਜਾਂ ਹੋ ਸਕਦਾ ਕੋਈ ਇਸ ਤਰ੍ਹਾਂ ਦੇ ਕੁਛ ਛੋਟੇ ਸਟੋਰ ਵੱਡੇ ਸਟੋਰ ਦੇ ਵਿੱਚ ਤੇ ਇਸ ਤਰ੍ਹਾਂ ਦੀ ਜਿਹੜੀ ਉਮੀਦ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਸੋ ਸਰਵਲੈਂਸ ਵਗੈਰਾ ਜਿਹੜੇ ਉਹ ਲਗਾ ਕੇ ਤੁਹਾਡਾ ਧਿਆਨ ਇੱਧਰ ਉੱਧਰ ਡਿਸਟ੍ਰੈਕਟ ਕਰਕੇ ਕਈ ਵਾਰ ਤੁਹਾਡੇ ਜਿਹੜੀ ਪਿੰਨ ਦੀ ਇਨਫੋਰਮੇਸ਼ਨ ਹੈ ਉਸ ਨੂੰ ਜਿਹੜਾ ਉਹ ਰਿਕਾਰਡ ਕਰ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਦੇ ਵਿੱਚੋਂ ਕਾਫੀ ਸਾਰੇ ਜਿਹੜੀਆਂ ਚੀਜ਼ਾਂ ਨੇ ਉਹਦੇ ਨਾਲ ਇਹ ਡਾਇਰੈਕਟਲੀ ਇਸ ਤਰ੍ਹਾਂ ਯੂਜ਼ ਕਰਦੇ ਨੇ ਤੇ ਜਦੋਂ ਤੁਹਾਨੂੰ ਉਹ ਪਤਾ ਲੱਗ ਸਕਦਾ। ਲੇਕਿਨ ਉਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਪ੍ਰੀ ਪੇਡ ਕਾਰਡ ਨੇ ਉਹ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਦੇ ਨਾਲ ਜਿਹੜਾ ਉਹ ਬਾਏ ਕਰ ਲਏ ਜਾਂਦੇ ਨੇ। ਸੋ ਜੇ ਕਈ ਵਾਰ ਤੁਸੀਂ ਖੁਦ ਹੀ ਕਨਫਿਊਜ਼ ਰਹਿੰਦੇ ਹੋ ਕਿ ਮੈਂ ਸ਼ਾਇਦ ਬਾਏ ਕੀਤਾ ਸੀ ਤੇ ਕਿਹਦੇ ਲਈ ਕੀਤਾ ਸੀ, ਸੋ ਕਈ ਵਾਰ ਅਸੀਂ ਇਹ ਚੀਜ਼ਾਂ ਨੂੰ ਅਸੀਂ ਨੋਟਿਸ ਨਹੀਂ ਕਰਦੇ। ਸੋ GTA ਏਰੀਆ ਦੇ ਵਿੱਚ ਇਹ ਜਿਹੜਾ ਸਪਟੰਬਰ 2025 ਤੋਂ ਲੈ ਕੇ ਫਰਵਰੀ 2026 ਤੱਕ ਕਾਫੀ ਸਾਰੀਆਂ ਰਿਟੇਲ ਜਿਹੜੀਆਂ ਲੋਕੇਸ਼ਨ ਸੀ GTA ਦੀਆਂ, ਸੋ ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਫਰੋਡ ਜਿਹੜੇ ਨੇ ਉਹ ਹੋਏ ਨੇ। ਸੋ ਇਸ ਨੂੰ ਲੈ ਕੇ ਥੋੜਾ ਜਿਹਾ ਅਵੇਅਰ ਰਹਿਣ ਦੀ ਜਿਹੜੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਬੜੀ ਹੀ ਸੈਡ ਨਿਊਜ਼ ਹੈ ਜਿਹੜੀ ਕਿ US ਤੋਂ ਆ ਰਹੀ ਹੈ, ਲੂਜ਼ੀਆਨਾ ਦੇ ਵਿੱਚ ਇੱਕ ਫਾਦਰ, ਸੋ ਉਸਨੇ ਜਿਹੜੇ 8 ਬੱਚੇ ਨੇ, ਸੋ ਜਿਨ੍ਹਾਂ ਦੇ ਵਿੱਚੋਂ 7 ਉਹਦੇ ਆਪਣੇ ਹੀ ਸੀ, ਸੋ ਇਹ ਸੰਡੇ ਵਾਲੇ ਦਿਨ ਅਰਲੀ ਮਾਰਨਿੰਗ ਉਸਨੇ ਅਟੈਕ ਕਰਕੇ ਉਹਨਾਂ ਦੀ ਜਿਹੜੀ ਹੱਤਿਆ ਉਹ ਕਰ ਦਿੱਤੀ ਹੈ। ਸੋ ਇਹ ਬੜੀ ਹੀ ਟ੍ਰੈਜਿਕ ਨਿਊਜ਼ ਜਿਹੜੀ ਉਹ ਆ ਰਹੀ ਹੈ। ਸੋ 2 ਔਰਤਾਂ ਤੋਂ ਇਹਦੇ ਇਲਾਵਾ ਜਿਹੜਾ ਗਨਮਨ ਉਹਦੀ ਵਾਈਫ ਜਿਹੜੀ ਸੀ ਤੇ ਉਹਦੀ ਜਿਹੜੀ ਬੱਚਿਆਂ ਦੀ ਜਿਹੜੀ ਮਦਰ ਸੀ, ਸੋ ਉਹਨੂੰ ਵੀ ਜਿਹੜਾ ਉਹ ਕ੍ਰਿਟੀਕਲੀ ਇੰਜਰਡ ਜਿਹੜਾ ਉਹ ਕਰ ਦਿੱਤਾ ਗਿਆ। ਸ਼ੈਵਰਲਟ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਜਿਹੜੇ ਸਪੋਕਸਮੈਨ ਨੇ, ਸੋ ਉਹਨਾਂ ਨੇ ਇਹਦੇ ਬਾਰੇ ਜਿਹੜਾ ਦੱਸਿਆ ਤੇ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਬੱਚਿਆਂ ਦੀ ਉਮਰ ਜਿਹੜੀ ਹੈ ਉਹ ਸਿਰਫ ਤੇ ਸਿਰਫ 3 ਸਾਲ ਤੋਂ ਲੈ ਕੇ 11 ਸਾਲ ਤੱਕ ਦੀ ਹੈ। ਸੋ ਬੜਾ ਹੀ ਟ੍ਰੈਜਿਕ ਜਿਹੜਾ ਇਹ ਇੰਸੀਡੈਂਟ ਹੈ। ਸੋ ਇਹ ਹਾਲਾਂਕਿ ਜਿਹੜੇ ਉਹ ਫੈਮਿਲੀ ਮੈਂਬਰਸ ਨੇ ਉਹਨਾਂ ਨੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਿਹੜਾ ਸਸਪੈਕਟ ਹੈ ਇਹ ਆਪਣੀ ਫੈਮਿਲੀ ਆਪਣੀ ਵਾਈਫ ਤੋਂ ਜਿਹੜਾ ਇਹ ਅਲੱਗ ਰਹਿ ਰਿਹਾ ਸੀ, ਸੋ ਜਿਸ ਤੋਂ ਬਾਅਦ ਕੋਈ ਇਸ਼ੂ ਹੋਣ ਤੋਂ ਬਾਅਦ ਜਿਹੜਾ ਇਸ ਨੇ ਬੱਚਿਆਂ ਦੀ ਜਿਹੜੀ ਉਹ ਹੱਤਿਆ ਜਿਹੜੀ ਉਹ ਕਰ ਦਿੱਤੀ ਹੈ। ਸੋ ਇਹਦੇ ਵਿੱਚ 7 ਬੱਚੇ ਉਹਦੇ ਆਪਣੇ ਸੀ, 1 ਬੱਚਾ ਜਿਹੜਾ ਉਹ ਕੋਈ ਹੋਰ ਸੀ ਉਹਨਾਂ ਦੇ। ਸੋ ਟੋਟਲ 8 ਬੱਚਿਆਂ ਨੂੰ ਇਸ ਨੇ ਮੌਤ ਦੇ ਘਾਟ ਜਿਹੜਾ ਉਹ ਉਤਾਰ ਦਿੱਤਾ। ਸੋ ਅੱਜ ਦੇ ਟਾਈਮ ਦੇ ਉੱਪਰ ਜਿਹੜੀ ਸਿਚੁਏਸ਼ਨ ਬਣ ਰਹੀ ਹੈ, ਸੋ ਜਿਸ ਨੂੰ ਲੈ ਕੇ ਹਮੇਸ਼ਾ ਹੀ ਬੜੀ ਚਰਚਾ ਹੁੰਦੀ ਰਹਿੰਦੀ ਹੈ ਕਿ ਜਿਸ ਤਰ੍ਹਾਂ ਦੀ ਫਰਸਟ੍ਰੇਸ਼ਨ ਲੈ ਕੇ ਅੱਜ ਕੱਲ ਲੋਕ ਚੱਲ ਰਹੇ ਨੇ, ਚਾਹੇ ਉਹ ਡਰਾਈਵਿੰਗ ਦੇ ਵਿੱਚ ਹੈ, ਚਾਹੇ ਉਹ ਇਨ ਜਨਰਲ ਤੁਹਾਡੇ ਆਪਣੇ ਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ ਹੈ। ਸੋ ਇਸ ਨੂੰ ਲੈ ਕੇ ਕਈ ਵਾਰ ਇਹ ਫਿਕਰਮੰਦੀ ਵੀ ਜਿਹੜੀ ਜ਼ਾਹਰ ਕੀਤੀ ਜਾਂਦੀ ਹੈ ਕਿ ਜੋ ਇਸ ਵਕਤ ਜਿੰਨਾ ਪ੍ਰੈਸ਼ਰ ਹੈ ਆਮ ਲੋਕਾਂ ਦੇ ਉੱਪਰ, ਸੋ ਛੋਟੀ ਜਿਹੀ ਗੱਲ ਨੂੰ ਲੈ ਕੇ ਕਈ ਵਾਰ ਬੜੇ ਝਗੜੇ ਹੋ ਜਾਂਦੇ ਨੇ। ਸੋ ਝਗੜਿਆਂ ਤੋਂ ਬਾਅਦ ਕਈ ਵਾਰ ਜਿਹੜੀਆਂ ਉਹ ਮੌਤ ਵੀ ਹੋ ਜਾਂਦੀਆਂ ਨੇ, ਲੜਾਈਆਂ ਹੋ ਜਾਂਦੀਆਂ ਨੇ। ਸੋ ਜਿਸ ਨੂੰ ਲੈ ਕੇ ਬੰਦਾ ਫਿਰ ਸਾਰੀ ਉਮਰ ਉਹਦੇ ਹੱਥ ਚ ਪਛਤਾਵੇ ਤੋਂ ਇਲਾਵਾ ਫਿਰ ਕੁਛ ਵੀ ਨਹੀਂ ਰਹਿੰਦਾ। ਸੋ ਤੁਸੀਂ ਇੱਥੋਂ ਤੱਕ ਦੇਖ ਸਕਦੇ ਹੋ ਕਿ ਇਹ ਜਦੋਂ ਫਰਸਟ੍ਰੇਸ਼ਨ ਜਾਂ ਇਸ ਨੂੰ ਤੁਸੀਂ ਇੱਕ ਮੈਂਟਲ ਇਸ਼ੂ ਦੇ ਨਾਲ ਰਿਲੇਟ ਕਰਕੇ ਜਿਹੜਾ ਉਹ ਦੇਖ ਸਕਦੇ ਹੋ ਕਿ ਜਦੋਂ ਇੰਨਾ ਪ੍ਰੈਸ਼ਰ ਤੁਹਾਡੇ ਉੱਪਰ ਹੁੰਦਾ ਹੈ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਹੜੀ ਹੱਤਿਆ ਕੀਤੀ ਜਾ ਰਹੀ ਹੈ ਉਹ ਆਪਣੇ ਕਿਤੇ ਉਹਦੇ ਵਿੱਚ ਬੱਚੇ ਤੇ ਨਹੀਂ, ਆਪਣੀ ਫੈਮਿਲੀ ਦੀ ਹੱਤਿਆ ਹੀ ਬੰਦਾ ਕਰ ਦੇਵੇ, ਇਹ ਸੱਚਮੁੱਚ ਹੀ ਜਿਹੜੀ ਪਰੇਸ਼ਾਨੀ ਵਾਲੀ ਗੱਲ ਹੈ। ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ, ਸੋ ਉਹਨਾਂ ਦੀ ਵੀ ਗੱਲ ਸੁਣਦੇ ਨੇ। ਜੀ ਵੈਲਕਮ ਸਰ, ਕੌਣ ਸਾਹਿਬ ਬੋਲ ਰਹੇ ਹੋ?
ਜੀ ਗੁੱਡ ਮਾਰਨਿੰਗ ਸਰ।
ਜੀ ਗੁੱਡ ਮਾਰਨਿੰਗ ਜੀ।
ਜੀ ਮੁਝੇ ਅਸਲ ਮੈਂ ਦੋ ਸਵਾਲ ਆਪਸੇ ਪੁੱਛਣੇ ਥੇ ਔਰ ਉਨਕਾ ਜਵਾਬ ਜੋ ਹੈ ਵੋ ਮੇਰਾ ਖਿਆਲ ਹੈ ਮੈਂ ਸਮਝਤਾ ਹੂੰ ਕਿ ਦੋਸਤੀ ਹੋਣਾ ਚਾਹੀਏ। ਇੱਕ ਤੋਂ ਇਹ ਜੋ ਡਕਫੋਰਡ ਨੇ ਜੋ ਏਅਰਕ੍ਰਾਫਟ ਲਿਆ ਤੋ ਵੋ ਟੈਕਸ ਪੇਅਰ ਕੀ ਮਨੀ ਹੈ, ਵੋ ਕੋਈ ਉਨਕੀ ਆਪਣੀ ਜ਼ਾਤੀ ਮਨੀ ਨਹੀਂ ਹੈ, ਔਰ ਅਗਰ ਵੋ ਵਾਪਸ ਕਰ ਵੀ ਰਹੇ ਹੈ ਤੋ ਕੋਈ ਅਹਿਸਾਨ ਥੋੜੀ ਕਰ ਰਹੇ ਹੈ। ਜੋ ਇਸ ਵਕਤ ਫਰਸਟ੍ਰੇਸ਼ਨ ਹੈ ਪਬਲਿਕ ਕੇ ਅੰਦਰ, ਅਨਇੰਪਲਾਇਮੈਂਟ ਕਾ ਰੇਟ ਜੋ ਹੈ ਵੋ ਕਾਫੀ ਹਾਈ ਹੈ, ਔਰ ਦੂਸਰਾ ਯੇ ਹੈ ਕਿ ਭਾਈ ਪੋਲੀਟੀਸ਼ੀਅਨਸ ਤੋ ਐਕਸਪੈਂਸਿਸ ਕਰਤੇ ਹੀ ਹੈ, ਉਨ੍ਹੋਂਨੇ ਆਪਣੀ ਮੈਜੋਰਿਟੀ ਗਵਰਨਮੈਂਟ ਕੋ ਦੁਬਾਰਾ ਉਨ੍ਹੋਂਨੇ ਇਲੈਕਸ਼ਨ ਕਰਾਏ, ਉਸਮੇ ਮਿਲੀਅਨਸ ਆਫ ਡਾਲਰ ਉਨ੍ਹੋਂਨੇ ਖਰਚ ਕੀਏ, ਤੋ ਵੋ ਕਿਸਕੇ ਪੈਸੇ ਥੇ, ਵੋ ਵੀ ਪਬਲਿਕ ਕਾ ਹੀ ਪੈਸਾ ਥਾ ਨਾ। ਸੋ ਇਨ ਚੀਜ਼ੋਂ ਕੋ ਕਰਨੇ ਸੇ ਪਹਿਲੇ ਇਨ ਲੋਗੋ ਕੋ ਸੋਚਣਾ ਚਾਹੀਏ ਨਾ ਕਿ ਭਾਈ ਹਮ ਕਿਉਂ ਪੈਸਾ ਜ਼ਾਇਆ ਕਰ ਰਹੇ ਹੈ।
ਸਰ ਆਪਕੀ ਬਾਤ ਬਿਲਕੁਲ ਮੈਂ ਐਗਰੀ ਕਰਤਾ ਹੂੰ, ਔਰ ਮੈਨੇ ਪ੍ਰੋਗਰਾਮ ਕੇ ਸ਼ੁਰੂਆਤ ਮੈਂ ਵੀ ਯਹੀ ਬੋਲਾ ਥਾ ਮੈਨੇ ਕਿ ਜੋ ਯੇ ਜੋ ਸਪੈਂਡਿੰਗ ਕਰਤੇ ਹੈ, ਜਬ ਤੱਕ ਜੋ ਸਪੈਂਡਿੰਗ ਹੈ ਵੋ ਤੋ ਸਭੀ ਜਿਤਨਾ ਵੀ ਪੈਸਾ ਜੇ ਖਰਚ ਕਰਤੇ ਹੈ ਵੋ ਸਾਰਾ ਹੀ ਪੈਸਾ ਜੋ ਹੈ ਵੋ ਆਪਕਾ ਹਮਾਰਾ ਯਾਨੀ ਕਿ ਟੈਕਸ ਪੇਅਰ ਕਾ ਪੈਸਾ ਹੋਤਾ ਹੈ। ਈਵਨ ਜੋ ਕੰਟਰੀ ਕੇ ਰਿਸੋਰਸਿਸ ਹੋਤੇ ਹੈ ਵੋ ਵੀ ਕੋਈ ਪੋਲੀਟੀਸ਼ੀਅਨ ਕੇ ਖੁਦ ਕੇ ਥੋੜੀ ਹੋਤੇ ਹੈ, ਵੋ ਵੀ ਕੰਟਰੀ ਕੇ ਜੋ ਸਿਟੀਜ਼ਨਸ ਹੈ ਉਨਕੇ ਹੀ ਹੋਤੇ ਹੈ। ਤੋ ਇਸ ਲਈ ਜੋ ਜੈਟ ਕਾ ਜੋ ਇਸ਼ੂ ਚਲਾ ਹੈ, ਜੋ ਇਹਨਾਂ ਨੇ ਪ੍ਰਾਈਵੇਟ ਜੈਟ ਬਾਏ ਕੀਆ ਥਾ, ਪਹਿਲੀ ਬਾਤ ਤੋ ਇਹ ਹੈ ਕਿ ਜੋ ਹਮਾਰੇ ਪ੍ਰੀਮੀਅਰ ਹੈ ਇਹਨਾਂ ਨੇ ਜੋ ਇਲੈਕਸ਼ਨ ਕਾਲ ਕੀ ਥੀ, ਆਪਕੋ ਯਾਦ ਹੋਗਾ ਵੀ ਇਨਕੇ ਅਪਰੋਕਸੀਮੇਟਲੀ 2 ਸਾਲ ਬਾਕੀ ਥੇ, ਇਸਕੇ ਬਾਵਜੂਦ ਇਲੈਕਸ਼ਨ ਕਾਲ ਕਰ ਦੀ ਕਿਉਂਕਿ ਉਹਨਾਂ ਨੇ ਕਿਹਾ ਥਾ ਕਿ ਮੈਨੇ ਡੋਨਲਡ ਟਰੰਪ ਸੇ ਫਾਈਟ ਕਰਨੀ ਹੈ। ਸੋ ਪਹਿਲੇ ਤੋ ਯਹੀ ਬਾਤ ਝੂਠ ਨਿਕਲੀ ਕਿ ਡੋਨਲਡ ਟਰੰਪ ਸੇ ਆਪ ਸਿੱਧੀ ਕਿਆ ਫਾਈਟ ਕਰੋਗੇ, ਵੋ ਤੋ ਫੈਡਰਲ ਲੈਵਲ ਪਰ ਹਮਾਰੇ ਪ੍ਰਾਈਮ ਮਿਨਿਸਟਰ ਵੋ ਡੀਲ ਕਰੇਗੇ ਨਾ। ਸੋ ਪ੍ਰੋਵਿੰਸ਼ੀਅਲ ਕਿਸੀ ਪ੍ਰੋਵਿੰਸ ਕਾ ਪ੍ਰੀਮੀਅਰ ਅਗਰ ਯੇ ਕਹਿ ਦੇਤਾ ਹੈ ਕਿ ਮੈਂ ਦੂਸਰੀ ਕੰਟਰੀ ਕੇ ਜੋ ਪ੍ਰੈਜ਼ੀਡੈਂਟ ਹੈ ਉਸਕੇ ਸਾਥ ਫਾਈਟ ਕਰੂੰਗਾ, ਜੋ
ਸਵਾਲ ਹੀ ਨਹੀਂ ਉੱਠਦਾ,
ਜੌਬਸ ਜਾਣੇ,
ਪਰ ਯੇ ਕਰ ਵੀ ਨਹੀਂ ਸਕਤੇ ਉਸੂਲਨ ਤੋਂ, ਬਾਈ ਲਾਅ ਵੀ ਨਹੀਂ ਕਰ ਸਕਤੇ, ਹਾਂ ਕ੍ਰਿਟੀਸਾਈਜ਼ ਕਰ ਸਕਤੇ ਹੈ ਲੇਕਿਨ ਉਸਸੇ ਫਾਈਟ ਨਹੀਂ ਕਰ ਸਕਤੇ ਕੁਝ ਵੀ, ਕਿਉਂਕਿ ਇਨਕੇ ਪਾਸ ਪਾਵਰ ਹੀ ਨਹੀਂ ਹੈ। ਯੇ ਪ੍ਰੋਵਿੰਸ਼ੀਅਲ ਲੈਵਲ ਕੇ ਹੈ ਔਰ ਵੋ ਸਟੇਟ ਗਵਰਨਮੈਂਟ ਕੀ ਬਾਤ ਹੈ, ਫੈਡਰਲ ਗਵਰਨਮੈਂਟ ਉਸਕੋ ਫਿਕਸ ਕਰੇਗੀ ਜੋ ਵੀ ਕੋਈ ਪ੍ਰੋਬਲਮ ਹੋਗੀ। ਦੂਸਰਾ ਯੇ ਇਨਕਾ ਇੱਕ ਔਰ ਸਕੇਮ ਵੀ ਥਾ ਜੋ ਲੈਂਡ ਸੇ ਮੁਤਾਲਿਕ ਥਾ, ਜੋ ਉਨ੍ਹੋਂਨੇ ਬਿਲਡਰਸ ਕੋ ਮਿਲੀਅਨਸ ਆਫ ਡਾਲਰ ਕੇ ਅੰਦਰ ਵੋ ਉਸਮੇ ਪ੍ਰੋਫਿਟ ਬਣਾਇਆ ਔਰ ਬਾਅਦ ਮੇ ਵੋ ਫਿਰ ਵਾਪਸ ਹੁਆ, ਸਭ ਕੁਛ ਹੁਆ। ਤੋ ਯੇ ਸਾਰੀ ਚੀਜ਼ੇ ਪਬਲਿਕ ਕੇ ਉਪਰ ਜੋ ਇਤਨਾ ਸਟ੍ਰੈਸ ਹੈ, ਟੈਕਸ ਹੈ, ਸਿਟੀ ਕਾ ਟੈਕਸ ਦੇਖੀਏ, ਪ੍ਰੋਵਿੰਸ਼ੀਅਲ ਟੈਕਸ ਦੇਖੀਏ, ਤੋ ਉਸਕੇ ਲਈ ਕੋਈ ਲਿਮਿਟ ਹੈ, ਉਸਕੇ ਲਈ ਨਹੀਂ ਹੈ, ਯੇ ਉਸਕੇ ਲਈ ਤੋ ਨਹੀਂ ਸੋਚਤੇ, ਉਸਕੇ ਉਪਰ ਤੋ ਨਹੀਂ ਕਾਮ ਵੀ ਨਹੀਂ ਕਰਤੇ ਯੇ ਲੋਗ।
ਜੀ ਬਿਲਕੁਲ ਆਪਕੀ ਬਾਤ ਸਹੀ ਹੈ ਸਰ, ਇਨਕੇ ਲਈ ਜੋ ਅਭੀ ਦੇਖਣਾ ਜੋ ਓਪੋਜੀਸ਼ਨ ਮੈਰਿਜ ਸਟਾਈਲ ਹੈ, ਜੋ ਐਨਡੀਪੀ ਕੇ ਓਪੋਜੀਸ਼ਨ ਲੀਡਰ ਹੈ ਇਸ ਵਕਤ, ਓਫੀਸ਼ੀਅਲ ਓਪੋਜੀਸ਼ਨ ਲੀਡਰ ਹੈ, ਸੋ ਪਹਿਲੇ ਉਹਨੇ ਇਸਕੇ ਉਪਰ ਸਵਾਲ ਉਠਾਏ ਥੇ। ਸੋ ਯੇ ਵਾਲੀ ਜੋ ਡੀਲ ਹੈ, ਯੇ ਤੋ ਸਿਰਫ ਅਪਰੋਕਸੀਮੇਟਲੀ 28.9 ਮਿਲੀਅਨ ਕਾ ਪ੍ਰਾਈਵੇਟ ਜੈਟ ਥਾ, ਲੇਕਿਨ ਇਸਕੇ ਪਹਿਲੇ ਜੋ ਇਲੈਕਸ਼ਨ ਕਾਲ ਕੀ ਥੀ ਉਸ ਪਰ ਅਰਾਊਂਡ 200,000 डॉलर के करीब उन्होंने स्पेंड कर दिए थे, वो भी लोगों का टैक्स मनी था। और जो आप बोल रहे हैं कि जैसे जो बिल्डर्स थे उनको जो ग्रीन बेल्ट एरिया था जिस पर इन्होंने वहां परमिशन दे रखी थी, तो वहां उनको 7.8 बिलियन डॉलर का जो बेनिफिट होने जा रहा था, उसकी भी न्यूज ब्रेक होने के बाद उसको भी कैंसिल कर दिया। सो अभी ये निकल के आ गया। सो ओवरऑल देखा जाए तो ऐसे लग नहीं रहा कि ये बड़े ही लोगों के लिए बड़े सीरियस हैं। इसके अलावा आपको मालूम ही होगा कि यूएस में इन्होंने एडवर्टाइजमेंट दी थी जिस पर 70 मिलियन, वहां पर भी इन्होंने काफी पैसा स्पेंड किया था यूएस में। तो ये सभी कुछ जितना भी स्पेंड कर रहे हैं है तो ये लोगों का ही पैसा, तो इसका कुछ बेनिफिट हो उसके बारे में तो अभी तक कुछ हमें तो न्यूज मिली नहीं है कि लोगों को क्या बेनिफिट है। सो लोग तो अभी तक वेट कर रहे हैं कि जो इन्होंने इनके प्रॉमिस थे जो इनको इलेक्शन के टाइम पर उन्होंने किए थे, उसमें इंश्योरेंस का प्रॉमिस भी है, उसमें हॉस्पिटल की डिमांड भी है, उसमें जो इंफ्रास्ट्रक्चर जो बिल्ड करना है उसके ऊपर भी लोगों के बड़े क्वेश्चन थे। सो अभी तक तो कुछ ज्यादा कुछ तो एड्रेस नहीं हुआ, क्योंकि सीधा ही जो इवन फेडरल गवर्नमेंट है इनके पास जब इनको कुछ पूछो, आप फेडरल गवर्नमेंट को पूछो तो वो बोलते हैं कि आप हमारा कंपैरिजन G7 के कंट्रीज से करके देखो, उनसे हम बेहतर हैं। तो इसी कश्मकश में लोग फंसे रहते हैं, उनको पता नहीं चलता कि अगर G7 की जो दूसरी कंट्रीज है वहां फॉर एग्जाम्पल एक एग्जाम्पल वहां पर अगर 50 लोग भूखे मर रहे हैं तो हमारी कंट्रीज में 20 लोग भूखे मर रहे हैं, तो इससे क्या फर्क पड़ता है, वहां 50 की बजाय 80 भी हो जाए 100, तुम अपने जो 20 है उसकी चिंता करो, कंपैरिजन थोड़ी करो। ऐसे थोड़ी होता है कि मैं कहूं कि मेरा अपने घर में भूख मरी है तो मैं खुश होता रहूं, वो दूसरे मेरे जो नेबर है ना उनके घर में ज्यादा भूख मरी है, तो मुझे अपना घर देखना है ना। जो ये पॉलिटिशियन होते हैं जो इनके जितने भी आप देखेंगे जो ये अपने बयान देते हैं, सो वो बड़े ही एक तरह से लोगों को भटकाने वाले होते हैं, एक्चुअल मुद्दे पर नहीं आते।
जी हाँ, बिल्कुल भी नहीं आते, बिल्कुल भी नहीं आते।
जी बहुत बहुत शुक्रिया आपका। जब जब भी वोटिंग होती ना, इसलिए वो मीडिया को अगेन एंड अगेन जो लोगों को याद करवाना पड़ता है कि कॉमन डिनोमिनेटर देखो, अपने देखो, आप अपना जो आपका जॉब्स आपको चाहिए, एक्सटॉर्शन अभी चल रही है, क्राइम चल रहा है, हमारे ट्रैफिक के बड़े सारे इश्यू है, हमारे सिटी के बड़े सारे इश्यू है, आपको हॉस्पिटल चाहिए, आपके बच्चों को एजुकेशन चाहिए, उसको लेकर तो अभी जो क्रिटिसाइज हुआ ना, ये इसके पीछे भी बड़े सारे रीजन है लोगों ने, और खासकर जो पेरेंट्स हैं उन्होंने बोला है कि एक तरफ तो आप ओसेप को कैंसिल कर रहे हो कि हमारे ऊपर स्पेंडिंग है जी, जो बच्चे तो कोर्स कर ही नहीं रहे, उसका मिसयूज बंद कीजिए ना, उसका मिसयूज बंद करने की बजाय आपने ओसेप के बहुत सारे जो जहां पर लोग लेते थे उसको ही बंद कर दिया, और दूसरी तरफ आप एक प्राइवेट जेट बाय कर रहे हैं, तो ये क्या, अगर वो वेस्टेज ऑफ मनी है तो ये क्या है, ठीक है ना। आपके तो फ्रीक्वेंटली इतने थोड़ी कि डेली आप जा रहे हैं यूज कर रहे हैं, आप जेट यूज कर रहे हैं, तो इसलिए ये जो भी हो रहा है सर उसके लिए लोगों को अवेयर होना पड़ेगा। लेकिन हमारी प्रॉब्लम कुछ और है, अगर आप सोशल मीडिया देखें तो वहां एक दूसरे के रिलीजन्स के खिलाफ प्रोटेस्ट चल रहे हैं, उनको बदनाम करने की कोशिश चल रही है, तो ये जब इलेक्शन का टाइम होता है तो तब लोग डिवाइड हो जाते हैं इन बिटवीन रिलीजन, इन बिटवीन पार्टीज, और जब वो पावर में आ जाते हैं तो फिर आपकी प्रॉब्लम्स रिमेन्स जो है वो सेम रहती हैं। तो ये पहले से चलता आ रहा है, आगे भी चलता रहेगा जब तक लोग अवेयर नहीं होंगे। और आपका
अवेयर नहीं होगा। मेरा एक और भी ये था मसला कि जो प्राइवेट कॉलेज को इतनी फंडिंग होती है, जो जिनकी वैल्यू भी नहीं है, कोई उनको पूछता भी नहीं है। मेरे बीसियों दोस्त ऐसे हैं जिन्होंने प्राइवेट कॉलेजों से डिप्लोमा किए हैं, सर्टिफिकेशन किए हैं, उनको आज तक किसी को जॉब भी नहीं मिल पाई और उनकी हजारों डॉलर फीस होती है। मैं तो कितनी दफा मैंने इस पे आवाज भी उठाई है, ईमेल भी किए हैं, लेकिन कोई रेस्पॉन्ड ही नहीं करता इस चीज को।
सर ये आपने बड़ा अच्छा पॉइंट आपने रेज किया है कि बात यह है कि अभी औसत की बात हो रही थी तो उसका मिसयूज बहुत हुआ है। अगर आपने न्यूज फॉलो की हो तो लोग क्या करते थे, जो प्राइवेट कॉलेजेस जो जितने ग्रो किए हैं ना ओंटारियो में, अगर आप उनको जाके देखो तो वो जब शुरुआत हुई थी इन प्राइवेट कॉलेजेस की तो वो इंटरनेशनल स्टूडेंट वहां से आते थे, वो इधर उनका जो लिंक था वो बड़े कॉलेजों के साथ था, तो वो यहां आके देखते थे हमने एडमिशन तो बहुत बड़े कॉलेज में ली है, और ये जो दो कमरे का इधर कॉलेज चल रहा है जहां क्या आपको बोल सकते हैं दो कमरे का उन्होंने जगह ली हुई है, ये कौन सा कॉलेज है। तो प्रॉब्लम की शुरुआत तो वहीं से हो गई थी, लेकिन अभी आप रिसेंटली अगर आप देखो पिछले कुछ टाइम पर क्या हो रहा था कि इन प्राइवेट कॉलेजेस ने बहुत सारे ऐसे कोर्सेज थे जो ऑफर करते थे लोगों को, और ये शरियाम है, ऐसी बात नहीं है कि मैं आपको कोई कहीं से अपने तरफ से कोई न्यूज बता रहा हूं, सभी लोगों को पता है ये। कई बार तो इन्होंने ऐसे स्टूडेंट्स को ऑफर कर दिया है जो ना तो कभी कॉलेज का जिन्होंने चेहरा देखा, ना उन्होंने कोर्सेज किए, सिर्फ तो सिर्फ ग्रांट लेने के लिए इन्होंने जो कॉलेजेस हैं वो खोल के रखे हुए हैं। तो अभी इसका जो मिसयूज जो हुआ है उसका असर किस पर हुआ, आपके और हमारे बच्चों पर?
टैक्सपेयर पर है।
या जी बिल्कुल, तो अभी जो बच्चे हैं जो सचमुच ही कोई कोर्स वगैरह करना चाहते हैं, अभी उनके लिए ग्रांट जो है इन्होंने वो रोक दी है। तो ये मैं यही तो बोल रहा हूँ आपका, ये जो पता क्या करते हैं, आपकी अगर पैर में थोड़ी सी चोट है ना, तो ये नहीं करेंगे कि पैर का इलाज करो, ये कहेंगे कि आदमी को पूरे ही खत्म कर दो। तो ऐसा कर रहे हैं, इस पहले तो ये नहीं देखते कि आप मिस यूज को बंद करें, जिस भी फील्ड में मिस यूज हो रहा है उसको मिस यूज को टारगेट करें, उसको बंद करें। इमिग्रेशन फ्रॉड हो रहे हैं तो वो सभी 100% थोड़ी करते हैं, हो सकता है 10-20% करते हो, तो आप एक बार क्या करते हैं पूरा का पूरा वो स्ट्रीम ही बंद कर देते हैं, तो लोग उसमें बड़े स्टक हो जाते हैं। सो सर गवर्नमेंट की पॉलिसी इसलिए तो जो कनाडा में जो इतनी लीनियंस इन्होंने दिखाई है गवर्नमेंट्स में क्रिमिनल को लेकर, और सभी जितने भी इनके डिपार्टमेंट हैं जिसमें जो फ्रॉड वगैरह हो रहे हैं जो जिसमें, सो अभी जो कनाडा है उसका मैं अगर आपको एक छोटी सी आपको पिक्चर आपके साथ शेयर कर दूं तो आप काफी हैरान होंगे कि जो कनाडा में इस वक्त जो हाउस होल्ड हैं उनके जो डेथ हैं वो कहां पर जा रहे हैं, ठीक है ना, बिना किसी रीजंस के जो प्राइसेस इन्फ्लेटेड हो गए। पहले कहते थे कि इतने लोग आ गए हैं कनाडा में कि अभी उनका उनको घर नहीं मिलेंगे, इतने स्टार्टअप हो गए, अभी सेम घर है उसको लेने के लिए कोई तैयार नहीं है, उसकी प्राइस नीचे आ गई है। सो जब लोगों ने बाय किए थे उनको लोगों को भी लगता था, उसमें बड़े इन्वेस्टर भी आ गए कि हम तो बड़ी मुश्किल से मिला है, वहां तो 15-20-50 लोग खड़े थे बाय करने के लिए, तो अगर तब इतने लोग थे और अब कहां गए, तो इसका मतलब है प्रॉब्लम को टारगेट नहीं किया, जो वहां प्रॉब्लम थी जो मॉर्गेज ले लेते हैं लोग बिना मतलब के और झूठ बोल के ले लेते हैं, तब इन्होंने टारगेट नहीं किया। अभी जो प्राइस गिर गई है, लोगों ने अपनी जितनी जमा पूंजी थी वो लोगों ने गवा लिया, किसी ने इन्वेस्टमेंट में अपने पैसे गवा लिए, अभी इनको सब कुछ पता चल गया, अभी जो बिल्डर थे उन्होंने भी प्राइस कम कर दी, सेम अभी तो बढ़ने चाहिए थे इन्फ्लेशन के साथ, अभी कैसे कम हो गए। तो इसका मतलब सीधा बड़ा स्ट्रेट है कि प्रॉब्लम को सॉल्व नहीं किया जाता, ये देखा जाता है कि प्रॉब्लम से अगर बेनिफिट हो रहा है तो वो आप लेते जाइए, जब भी नुकसान होना शुरू होगा तब उसको सॉल्व करने की ट्राई करेंगे, तब उसमें जो बेचारे जो हम कहते हैं इनोसेंट लोग हैं जो ऑनेस्ट थे उस टाइम पर भी, जिन्होंने ये सोचा होगा पता नहीं घर कितने ऊपर चले जाएंगे हम पीछे ही ना रह जाएं, सो जिन्होंने उस टाइम पर ले लिए वो अभी बेचारे अपनी सारी जमा पूंजी भी गवा चुके हैं, और अभी वो क्या उसको बोलते हैं कि एक तरह से बड़ी मुश्किल से गुजारा कर रहे हैं, ना तो घर रख सकते हैं ना बेच सकते हैं। तो प्रॉब्लम को कभी भी सर कनाडा में जो प्रॉपर एड्रेस नहीं किया जाता, सो टेम्परेरी उसका सोल्यूशन जो है वो मिलता है, इसी कारण प्रोटेस्ट देख रहे हैं, जहां कनाडा फर्स्ट रैली एक डाउनटाउन में या वीकेंड में हुई थी, तो लोग जो हैं वो इंस्टेड ऑफ लोगों को भी ऐसे क्या उसको बोलते हैं कि उनको बता दिया जाता है कि सारी प्रॉब्लम्स की जो जड़ है वो जो इमिग्रेंट्स हैं जो साउथ एशियन है वही है, साउथ एशियन के अंदर अलग मसले चल रहे हैं, साउथ एशियन जो दूसरे मेन स्ट्रीम है उनको बताने में लगे हुए हैं, नहीं हम तो एक कम्युनिटी बोलती है एक रिलीजन बोलता नहीं हम तो बड़े अच्छे हैं, दूसरे हमारे साउथ एशियन में जो ये पर्टिकुलर एक जो है रिलीजन है यही खतरनाक है, हम तो बड़े अच्छे हैं, उनके लिए कुछ भी सही और गलत नहीं है, उनके लिए ब्राउन ब्राउन है व्हाइट व्हाइट है। सो मुझे लगता है इसके ऊपर हमारी कम्युनिटी को खुद ही मिलकर काम करना पड़ेगा, और ये कनाडा में ऐसा सिस्टम चलता है, आप एक सिंपल एग्जांपल देकर मैं बात खत्म करता हूं, एक पोस्टल कोड में जो आपके इंश्योरेंस रेट है ना वो डिफरेंट होते हैं दूसरे पोस्टल कोड के कंपेरिजन, और देखें एक पोस्टल कोड में अगर एक आदमी फ्रॉड करता है तो उस पोस्टल कोड के जितने भी रेजिडेंट हैं उसको उसके फ्रॉड के पैसे जो है प्रीमियम के रूप में देने पड़ते हैं। तो यहां पर सिस्टम ऐसा है, अगर कोई नुकसान होता है उसको भी हम सभी शेयर करते हैं, अगर कोई थोड़ा सा बेनिफिट होता है तो ये चेक जो है वो आपको भेज देते हैं, $100-200 दे के वो बोलते हैं देखो कि हमने जो बेनिफिट हुआ है उसको शेयर कर दिया आपके साथ। सो कैनेडियन सिस्टम को आपको थोड़ा सा समझना पड़ेगा। जब हम यहाँ नए नए आए थे तो मुझे काफी बार कुछ लोग बोलते थे कि जो वाइट है वो कंप्लेंट कर देते हैं, तो मैं कई बार सोचता था कि इतनी छोटी बात पर कंप्लेंट करने का क्या मकसद है। तो अभी मुझे उसका अभी तो नहीं, काफी टाइम पहले ही चला पता चल गया था कि कनाडा में ऐसा होता है कि जो भी नुकसान होगा, चाहे वो इंश्योरेंस का हो, चाहे अगर यहां पर क्राइम बढ़ता है उसके लिए अगर पुलिस फोर्स हायर करते हैं तो उसका शेयर मुझे देना ही पड़ेगा एज ए सिटीजन। तो ये बात जो है बड़ी इंपॉर्टेंट है यहां पर समझनी। सो जितने भी जिन्हें भी लोग सानू, मेरी हिंदी शायद खत्म हो चुकी है, सो जिन्हें भी लोग सानू सुन रहे हैं इन्नी गल जरूर याद रखियो कि कैनेडा दे विच तुहानू सारा कुछ शेयर करना पड़ेगा, चाहे कैनेडा अगर प्रॉफिट दे विच जा रहा है, GDP वधिया चल रही है, सो उहदा बेनीफिट भी सानू सारे नू होगा। अगर कैनेडा दे विच रिसेशन हुंदा है उहदा लॉस सानू सारे नू होगा। अगर तुहाडे एरिया दे विच तुहाडा कोई रिलेटिव जां तुहाडा कोई फ्रेंड किसी नू भी कोई पता चलता है कि इत्थे कोई क्राइम जां कोई फ्रॉड होया इंश्योरेंस दे नाल, सो बैटर है कि तुसीं उहदी कंप्लेंट करो। तो उहदे लई भी बड़े सारे ऑप्शन ने, तुसीं अपना जिहड़ा नाम है उसनू जिहड़ा ओह गुप्त रख के लुका के तुसीं जिहड़ी कंप्लेंट कर सकदे हो, क्योंकि ये कंप्लेंट करन दे विच तुहानू फायदा है। एक ते इहदे नाल जिहड़े फ्रॉड ने इत्थे हुंदे उहदा पता लग जांदा, दूसरी चीज ये है कि जिहड़ी तुहाडी तुहाडे उपर जिहड़ा बोझ पैणा है सो उस दे उपर भी लगाम जिहड़ी ओह हुंदी है, कसी जांदी है। सो ये बड़ा इंपोर्टेंट है। सो ये जरूर एक तरह नाल तुसीं कह सकदे हो कि थोड़ा जिहा इत्थों दे सिस्टम नूं अगर तुसीं समझणा है, सो अगर तुहाडी इनवॉल्वमेंट रहिंदी है, सो चाहे जिन्ने भी इशूज ने, चाहे इंश्योरेंस दा है, चाहे कोई फ्रॉड हो रहे ने, चाहे बैंकिंग दे नाल फ्रॉड हो रहे ने, चाहे कोई होर फ्रॉड हो रहे ने, कॉलेजेस कर रहे ने, सो देखो अगर टाइम सर लोगों ने उस एप दे विच जिहड़े फ्रॉड हुंदे ने उहनां दे बारे अगर दस्या हुंदा, इहदे बारे कंप्लेंट कीती हुंदी, हो सकदा अर्ली पता लगन तो बाद इस नूं रोक लिया जांदा, ते अज जिहड़े बाकी जिहड़े बच्चे ने जिहड़े इत्थे प्रोटेस्ट कर रहे ने कि जिहड़ा उस एप वगैरा जिहड़ी होर ग्रांट्स वगैरा मिलदियां सी ਉਹ ਤੁਸੀਂ ਬੰਦ ਕਿਉਂ ਕੀਤੀਆਂ ਤੇ ਸ਼ਾਇਦ ਇਹ ਨਾ ਹੁੰਦੀਆਂ। ਸੋ ਪਲੀਜ਼ ਬੀ ਕੇਅਰਫੁਲ, ਤੁਹਾਡੇ ਆਲੇ ਦੁਆਲੇ ਜਿੰਨੇ ਵੀ ਜਿਹੜੇ ਫਰਾਡ ਵਗੈਰਾ ਨੇ, ਸੋ ਇਸ ਨੂੰ ਲੈ ਕੇ ਜਿਹੜੀ ਕੰਪਲੇਂਟ ਹੈ ਉਹ ਜ਼ਰੂਰ 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 ਕਰਿਆ ਕਰੋ। ਸੋ ਪ੍ਰੋਗਰਾਮ ਚ ਅੱਗੇ ਵੱਧ ਕੇ ਹੋਰ ਵੀ ਬੜੀਆਂ ਸਾਰੀਆਂ ਨਿਊਜ਼ ਨੇ, ਆਲਰੇਡੀ ਮੈਨੂੰ ਲੱਗਦਾ ਕਿ ਇਹ ਸਮਾਂ ਜਿਹੜਾ ਉਹ ਕਾਫੀ ਗੁਜ਼ਰ ਚੁੱਕਿਆ। ਸੋ ਹਾਲਾਂਕਿ ਇਸ ਵਕਤ ਪੂਰੀ ਦੁਨੀਆਂ ਦੇ ਵਿੱਚ ਅਨਸਰਟਨਿਟੀ ਜਿਹੜੀ ਉਹ ਬਰਕਰਾਰ ਹੈ, ਲੇਕਿਨ 30% ਜਿਹੜੇ ਚਾਂਸਿਸ ਨੇ ਕਿ ਕੈਨੇਡਾ ਜਿਹੜਾ ਹੈ ਉਹ ਦੁਬਾਰਾ ਰਿਸੈਸ਼ਨ ਦੇ ਵਿੱਚ ਜਾ ਸਕਦਾ ਹੈ। ਫਾਰਮਰ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇ ਸਟੀਫਨ ਪੋਲਿਸ, ਸੋ ਉਹਨਾਂ ਨੇ ਇਹ ਪ੍ਰੈਡਿਕਸ਼ਨ ਜਿਹੜੀ ਇਹ ਕੀਤੀ ਹੈ। ਸੋ ਉਹਨਾਂ ਨੇ ਦੱਸਿਆ ਹੈ ਕਿ ਜੋ ਹੁਣ ਗਲੋਬਲ ਇਕਨੋਮਿਕ ਪ੍ਰੈਸ਼ਰ ਇਸ ਵਕਤ ਜਿਹੜਾ ਚੱਲ ਰਿਹਾ ਹੈ, ਸੋ ਖਾਸ ਕਰ ਮਿਡਲ ਈਸਟ ਦੇ ਵਿੱਚ ਵਾਰ ਨੂੰ ਲੈ ਕੇ, ਸੋ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ IMF ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ, ਸੋ ਉਹਨਾਂ ਨੇ ਇੱਕ ਵਾਰਨਿੰਗ ਜਿਹੜੀ ਇਸ ਹਫ਼ਤੇ ਜਿਹੜੀ ਗਲੋਬਲ ਇਕਾਨਮੀ ਨੂੰ ਲੈ ਕੇ ਜਿਹੜੀ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਰਿਸੈਸ਼ਨ ਹੈ ਖਾਸ ਕਰ ਮਿਡਲ ਈਸਟ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਉਸ ਨੂੰ ਲੈ ਕੇ ਹੁਣ ਥੋੜਾ ਜਿਹਾ ਕੰਟਰੀ ਜਿਹੜੀਆਂ ਨੇ, ਸੋ ਉਹਨਾਂ ਨੂੰ ਅਵੇਅਰ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜਿਹੜੀ ਇਸ ਦੇ ਜਿਹੜੇ ਰਿਸਕ ਨੇ ਇਸ ਵਾਰ ਦੇ ਉਹ ਚਾਹੇ ਡਾਇਰੈਕਟਲੀ ਤਾਂ ਤੁਹਾਡੇ ਉੱਪਰ ਨਾ ਹੋਣ, ਲੇਕਿਨ ਇਨਡਾਇਰੈਕਟਲੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੀਆਂ ਨੇ, ਜਿਸ ਨੂੰ ਲੈ ਕੇ ਬੈਂਕ ਆਫ ਕੈਨੇਡਾ ਜਿਹੜੇ ਫੋਰਨਰ ਗਵਰਨਰ ਨੇ ਸਟੀਫਨ ਪੋਲਿਸ, ਸੋ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਪ੍ਰੈਡਿਕਸ਼ਨ ਕੀਤੀ ਹੈ ਉਹਨਾਂ ਦੇ ਨਾਲ, ਕਿ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵੀ ਰਿਸੈਸ਼ਨ ਦੇ ਵਿੱਚ ਜਾਣ ਦੇ ਚਾਂਸਿਸ ਨੇ 30% ਉਹਨਾਂ ਨੇ ਜਿਹੜਾ ਉਹ ਚਾਂਸ ਜਿਹੜੇ ਉਹ ਦੱਸੇ ਨੇ। ਉਹਨਾਂ ਨੇ ਜਿਹੜਾ ਰੈਫਰੈਂਸ ਦਿੱਤਾ ਹੈ IMF ਦਾ, ਸੋ ਇਹਦੀ ਜਿਹੜੀ ਆਊਟਲੁੱਕ ਹੈ, ਸੋ ਜਿਹੜੀ ਸਵੀਅਰ ਇਸ ਵਕਤ ਇਕਨੋਮਿਕ ਜਿਹੜੇ ਸਨੈਰੀਓਜ਼ ਬਣਦੇ ਨੇ, ਸੋ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਹ ਪ੍ਰੈਡਿਕਸ਼ਨ ਹੈ। ਤੋ ਉਹ ਕਹਿੰਦੇ ਕਿ ਈਵਨ ਕੈਨੇਡਾ ਦੇ ਉੱਪਰ ਇਹਦਾ ਜ਼ਿਆਦਾ ਅਸਰ ਜਿਹੜਾ ਹੈ ਡਾਇਰੈਕਟਲੀ ਤਾਂ ਸ਼ਾਇਦ ਨਾ ਹੋਏ, ਲੇਕਿਨ ਇਨਡਾਇਰੈਕਟਲੀ ਅਗਰ ਵਰਲਡ ਦੇ ਵਿੱਚ ਰਿਸੈਸ਼ਨ ਆਉਂਦਾ ਹੈ ਖਾਸ ਕਰ ਜਿਹੜੀ ਪ੍ਰਾਈਜ਼ ਨੂੰ ਲੈ ਕੇ ਜਿਹੜੀ ਐਨਰਜੀ ਪ੍ਰਾਈਜ਼ ਹੈ ਸੋ ਜਿਸ ਨੂੰ ਲੈ ਕੇ ਅਨਸਰਟਨਿਟੀ ਬਣੀ ਹੋਈ ਹੈ ਉੱਪਰ ਥੱਲੇ ਬੜੀ ਤੇਜ਼ੀ ਨਾਲ ਜਾ ਰਹੇ ਨੇ ਸੋ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਰਿਸੈਸ਼ਨ ਦੇ ਚਾਂਸ ਜਿਹੜਾ ਉਹ ਬਣ ਸਕਦੇ ਨੇ ਸੋ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੀ ਸੀ ਕਿ ਜਦੋਂ ਵੀ ਥੋੜਾ ਜਿਹਾ ਕੈਨੇਡੀਅਨ ਜਿਹੜੇ ਨੇ ਉਹ ਥੋੜੇ ਜਿਹੇ ਤੰਗ ਹੁੰਦੇ ਨੇ ਤੇ ਕੁਛ ਜਿਹੜੇ ਗੌਰਮੈਂਟ ਹੈ ਉਹ ਚੈੱਕ ਵਗੈਰਾ ਜਿਹੜੇ ਤੁਹਾਨੂੰ ਇਸ਼ੂ ਕਰ ਦਿੰਦੀਆਂ ਨੇ ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਨੂੰ ਲੈ ਕੇ ਜਦੋਂ ਤੋਂ ਇਹ ਅਨਸਰਟਨਿਟੀ ਚੱਲ ਰਹੀ ਹੈ ਸੋ ਕੁਛ ਨਾ ਕੁਛ ਬੈਨੀਫਿਟ ਤੁਹਾਨੂੰ ਮਿਲ ਰਿਹਾ ਚਾਹੇ ਗੈਸ ਦੇ ਉੱਪਰ ਫਿਊਲ ਦੇ ਉੱਪਰ ਤੁਹਾਨੂੰ 10 ਸੈਂਟ ਤੇ ਈਵਨ ਡੀਜ਼ਲ ਦੇ ਉੱਪਰ 4 ਸੈਂਟ ਦੇ ਕਰੀਬ ਤੁਹਾਨੂੰ ਜਿਹੜਾ ਫਾਇਦਾ ਉਹ ਆਲਰੇਡੀ ਜਿਹੜਾ ਉਹ ਅੱਜ ਤੋਂ ਲੈ ਕੇ ਜਿਹੜਾ ਉਹ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਲੇਕਿਨ ਇਹਦੇ ਨਾਲ ਨਾਲ ਕੈਨੇਡਾ ਰੈਵਨਿਊ ਏਜੰਸੀ ਸੋ ਉਹਨਾਂ ਨੇ ਵੀ ਜਿਹੜੇ ਤੁਹਾਨੂੰ ਜਿਹੜੇ ਚੈੱਕ ਨੇ ਉਹ ਭੇਜਣੇ ਜਿਹੜੇ ਉਹ ਸ਼ੁਰੂ ਕਰ ਦੇਣੇ ਨੇ ਸੋ ਜਲਦੀ ਹੀ ਤੁਹਾਨੂੰ ਜਿਹੜੇ ਜਿਹੜੀ ਤੁਹਾਡੇ ਅਕਾਊਂਟਸ ਨੇ ਉਹਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟ ਜਿਹੜੇ ਨੇ ਸੋ ਉਹ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਸੋ ਸਿੰਗਲ ਕੈਨੇਡੀਅਨ ਤੇ ਜਿਹੜੇ ਸਿੰਗਲ ਪੇਰੈਂਟਸ ਫੈਮਿਲੀਜ਼ ਨੇ ਸੋ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਗਰ ਉਹਨਾਂ ਦੇ ਬੱਚੇ ਨਹੀਂ ਨੇ ਤੇ ਉਹਨਾਂ ਨੂੰ $267 ਉਹਨਾਂ ਦੇ ਅਕਾਊਂਟ ਚ ਆਉਣਗੇ ਅਗਰ ਇੱਕ ਬੱਚਾ ਹੈ ਕਿਸੇ ਦਾ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ $441 ਸੋ ਕਿਸੇ ਦੇ ਅਗਰ ਦੋ ਬੱਚੇ ਨੇ ਤੇ ਉਹ $533 ਦੇ ਕਰੀਬ ਉਹਨਾਂ ਨੂੰ ਜਿਹੜਾ ਉਹ ਮਿਲਣਗੇ ਸੋ ਇਹ ਸਿੰਗਲ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਲੇਕਿਨ ਅਗਰ ਮੈਰਿਟ ਜਾਂ ਕਾਮਨ ਲਾ ਇੰਡੀਵਿਜੁਅਲ ਸੋ ਉਹਨਾਂ ਨੂੰ ਵੀ ਜਿਹੜੀ ਉਹ ਪੇਮੈਂਟ ਜਿਹੜੀ ਹੈ ਅਗਰ ਉਹਨਾਂ ਦੇ ਬੱਚੇ ਨਹੀਂ ਹੈਗੇ ਤੇ ਉਹਨਾਂ ਨੂੰ $359 ਦੀ ਪੇਮੈਂਟ ਉਹਨਾਂ ਦੇ ਅਕਾਊਂਟ ਚ ਆਏਗੀ ਸੋ ਇੱਕ ਬੱਚਾ ਅਗਰ ਹੋਏਗਾ ਉਹਨਾਂ ਦਾ ਤੇ ਉਹਨਾਂ ਨੂੰ $441 ਦੇ ਕਰੀਬ ਜਿਹੜਾ ਉਹ ਮਿਲਣਗੇ ਸੋ ਵਨ ਟਾਈਮ ਪੇਮੈਂਟ ਹੈ ਸੋ ਓਵਰਆਲ ਇਹ ਕੁਆਟਰਲੀ ਬੈਨੀਫਿਟ ਅਮਾਊਂਟ ਤੁਸੀਂ ਇਸ ਨੂੰ ਜਿਹੜਾ ਉਹ ਕਹਿ ਸਕਦੇ ਹੋ ਕੰਬਾਈਨ ਇੱਕ ਫੈਮਿਲੀ ਜਿਹਦੇ ਦੋ ਬੱਚੇ ਤੇ ਦੋ ਪੇਰੈਂਟਸ ਮਿਲਾ ਕੇ ਟੋਟਲ 4 ਮੈਂਬਰ ਹੋਣ ਸੋ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹ $1,890 ਦੇ ਕਰੀਬ ਜਿਹੜਾ ਉਹ ਉਹਨਾਂ ਨੂੰ ਮਿਲ ਸਕਦਾ ਹੈ ਸੋ ਇਹ CRA ਨੇ ਅਪਡੇਟ ਜਿਹੜਾ ਉਹ ਦਿੱਤੀ ਹੈ ਹਾਲਾਂਕਿ ਸਟੈਟਿਸਟਿਕ ਕੈਨੇਡਾ ਜਿਹੜਾ ਉਹਨਾਂ ਨੇ ਜਿਹੜਾ ਪ੍ਰਾਈਸ ਦੇ ਬਾਰੇ ਜਿਹੜੀ ਗਰੋਸਰੀ ਪ੍ਰਾਈਜ਼ ਨੇ ਸੋ ਉਹਦੇ ਬਾਰੇ ਜਿਹੜੀ ਰਿਪੋਰਟ ਅੱਜ ਦਿੱਤੀ ਹੈ ਜਿਹਦੇ ਵਿੱਚ ਕਾਫੀ ਸਾਰੀ ਪ੍ਰਾਈਜ਼ ਦੇ ਵਿੱਚ ਖਾਸ ਕਰ ਫੂਡ ਪ੍ਰਾਈਜ਼ ਦੇ ਵਿੱਚ ਈਅਰ ਓਵਰ ਈਅਰ ਜਿਹੜੀ ਇਨਕਰੀਜ਼ ਜਿਹੜੀ ਉਹ ਕਾਫੀ ਜ਼ਿਆਦਾ ਦੱਸੀ ਗਈ ਹੈ ਹਾਲਾਂਕਿ 4% ਜਿਹੜਾ ਅਗਰ ਮੰਥ ਟੂ ਮੰਥ ਦੇਖਿਆ ਜਾਏ ਤੇ ਥੋੜੀ ਜਿਹੀ ਪ੍ਰਾਈਸਿਸ ਘੱਟ ਵੀ ਹੋਈ ਹੈ ਸੋ ਇਸ ਤੋਂ ਬਾਅਦ ਚੱਲਦੇ ਹਾਂ ਹਾਲਾਂਕਿ ਟਾਈਮ ਬਹੁਤਾ ਜ਼ਿਆਦਾ ਜਿਹੜਾ ਉਹ ਨਹੀਂ ਬਚਿਆ ਲੇਕਿਨ ਇੱਕ ਛੋਟੀ ਜਿਹੀ ਨਿਊਜ਼ ਜਿਹੜੀ ਬੜੀ ਅਹਿਮ ਹੈ ਇਸ ਵਕਤ ਤੁਹਾਡੇ ਨਾਲ ਸਾਂਝੀ ਕਰਨੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਇੱਕ ਕ੍ਰੈਸ਼ ਜਿਹੜਾ ਕਿ ਹੋਇਆ ਸੀ 2023 ਤੇ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਸੋ ਇਸ ਦੇ ਵਿੱਚ ਇੱਕ ਡੰਪ ਟਰੱਕ ਡਰਾਈਵਰ ਸੀ ਜਿਹਦੇ ਨਾਲ ਪਿੱਛੇ ਪੌਨੀ ਸ਼ਾਇਦ ਉਸਨੂੰ ਕਹਿੰਦੇ ਨੇ ਜਾਂ ਟ੍ਰੇਲਰ ਤੇ ਨਹੀਂ ਕਹਿ ਸਕਦੇ ਪੌਨੀ ਉਹਦੇ ਪਿੱਛੇ ਡੰਪ ਟਰੱਕ ਦੇ ਪਿੱਛੇ ਵੀ ਨਾਲ ਅਟੈਚ ਸੀ ਸੋ ਇਹਨਾਂ ਦਾ ਨਾਂ ਦੱਸਿਆ ਜਾ ਰਿਹਾ ਐਂਥੋਨੀ ਬੈਗਲੀਅਰੀ ਸੋ ਇਹ ਵਾਹੁੰਦੇ ਸੀ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ 3 ਕਾਊਂਟਸ ਆਫ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ ਸੋ ਜਿਹਦੇ ਨਾਲ ਕਿ ਇਹ ਜਦੋਂ 12 ਅਕਤੂਬਰ ਵਾਲੇ ਦਿਨ ਜਦੋਂ ਉਹ ਡਰਾਈਵ ਕਰ ਰਹੇ ਸੀ ਤੇ ਇੱਕ ਇੰਟਰਸੈਕਸ਼ਨ ਜਿਹੜਾ ਉੱਥੇ ਰੈਡ ਲਾਈਟ ਇਸ ਨੂੰ ਕ੍ਰਾਸ ਕਰਕੇ ਤੇ ਇਹ ਇੱਕ ਐਕੁਰਾ ਨੂੰ ਜਾ ਕੇ ਇਹਨਾਂ ਨੇ ਹਿੱਟ ਕੀਤਾ ਸੋ ਇਹ ਐਕਸੀਡੈਂਟ ਐਕਚੁਅਲੀ ਹੋਇਆ ਸੀ ਮਾਰਕਮ ਰੋਡ ਤੇ ਇਸ ਤੋਂ ਇਲਾਵਾ ਐਲਸਨ ਸਟਰੀਟ ਨਾਰਥ ਆਫ ਸਟੀਲ ਐਵੀਨਿਊ ਜਿਹੜਾ ਕਿ ਮਾਰਕਮ ਦੇ ਵਿੱਚ ਹੈ ਇੱਥੇ ਇਹ ਐਕਸੀਡੈਂਟ ਜਿਹੜਾ ਹੋਇਆ ਸੀ ਇਸ ਕੋਲੀਜਨ ਤੋਂ ਬਾਅਦ ਦੋ ਜਿਹੜੇ ਸਿਬਲਿੰਗ ਸਨ ਇੱਕ 21 ਸਾਲ ਦੇ ਤੇ ਦੂਸਰੇ ਜਿਹੜੇ 23 ਸਾਲ ਦੇ ਤੇ ਉਹਨਾਂ ਦੀ ਜਿਹੜੀ ਮਦਰ ਸਨ 52 ਸਾਲਾਂ ਦੇ ਸੋ ਉਹਨਾਂ ਨੂੰ ਜਿਹੜਾ ਉਹ ਇਸ ਨੇ ਹਿੱਟ ਕੀਤਾ ਤੇ ਜਿਹਦੇ ਵਿੱਚ ਦੋਨੋਂ ਸਿਬਲਿੰਗ ਦੀ ਮੌਤ ਹੋ ਗਈ ਤੇ ਜਿਹੜੇ ਇਹਨਾਂ ਦੇ ਮਦਰ ਸਨ 52 ਈਅਰ ਦੇ ਸੋ ਉਹਨਾਂ ਦੀ ਕੁਛ ਸਮੇਂ ਬਾਅਦ ਹੌਸਪਿਟਲ ਦੇ ਵਿੱਚ ਜਿਹੜੀ ਉਹ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੋ ਇਹਨਾਂ ਦੇ ਉੱਪਰ ਚਾਰਜਿਸ ਲਗਾਏ ਗਏ ਸੋ ਜਿਸ ਤੋਂ ਬਾਅਦ ਜਿਹੜਾ ਟ੍ਰਾਇਲ ਹੈ ਉਹ ਜਿਊਰੀ ਦੇ ਨਾਲ ਜਿਹੜਾ ਸ਼ੁਰੂ ਕੀਤਾ ਗਿਆ ਲੇਕਿਨ ਲੇਟਰ ਜੱਜ ਨੇ ਇਹਦੇ ਉੱਪਰ ਜਿਹੜਾ ਡਿਸੀਜਨ ਦਿੱਤਾ ਹੈ ਜੱਜ ਦੀ ਜਿਹੜੀ ਵਰਡਿਕਟ ਹੈ ਸੋ ਉਸ ਦੇ ਮੁਤਾਬਕ ਉਹ ਕਹਿੰਦੇ ਕਿ ਇਸ ਦੇ ਵਿੱਚ ਬੜੇ ਸਾਰੇ ਜਿਹੜੇ ਫੈਕਟਰ ਇਨਕਲੂਡ ਸੀ ਜਿਹਦੇ ਕਾਰਨ ਇਸ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਸੋ ਜਿਸ ਨੂੰ ਲੈ ਕੇ ਕਮਿਊਨਿਟੀ ਕਾਫੀ ਕਿਉਂਕਿ ਸ੍ਰੀਲੰਕਨ ਕਮਿਊਨਿਟੀ ਦੇ ਨਾਲ ਜਿਹੜਾ ਹਾਦਸਾ ਹੋਇਆ ਸੀ, ਜਿਹੜੀ ਡੈਥ ਹੋਈਆਂ ਸਨ, ਸੋ ਜਿਸ ਨੂੰ ਲੈ ਕੇ ਕਾਫੀ ਸਾਰੀ ਜਿਹੜੀ ਉੱਥੇ ਕਰਾਊਡ ਜਿਹੜੀ ਬਾਹਰ ਇਕੱਠੀ ਹੋ ਗਈ, ਤੇ ਇਸ ਤੋਂ ਬਾਅਦ ਜਿਹੜਾ ਉਹ ਪ੍ਰੋਟੈਸਟ ਵੀ ਜਿਹੜਾ ਉਹ ਕੀਤਾ ਗਿਆ। ਸੋ ਐਕਸੀਡੈਂਟਸ ਨੂੰ ਲੈ ਕੇ ਈਵਨ ਲੇਟਲੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਖਬਰ ਜਿਹੜੀ ਚੱਲ ਰਹੀ ਹੈ ਕਿ ਇੰਡੀਅਨ ਓਰੀਜਨ ਦਾ ਇੱਕ ਡਰਾਈਵਰ ਸੀ ਜਿਸ ਨੇ ਮੌਂਟਰੀਅਲ ਦੇ ਵਿੱਚ ਇੱਕ ਵੀਡੀਓ ਗੇਮ ਖੇਡਦੇ ਹੋਏ ਇੱਕ ਐਕਸੀਡੈਂਟ ਕਰ ਦਿੱਤਾ ਸੀ। ਸੋ ਜਿਸ ਨੂੰ ਲੈ ਕੇ ਇਹ ਖਬਰ ਚੱਲ ਹੀ ਰਹੀ ਸੀ ਕਿ ਉਸ ਨੂੰ ਇੰਡੀਆ ਤੋਂ ਐਕਸਟ੍ਰਾਡਾਈਟ ਕਰਕੇ ਇੱਥੇ ਲਿਆਂਦਾ ਗਿਆ, ਤੇ ਉਸ ਨੂੰ ਹੁਣ ਲਾਈਫ ਇੰਪ੍ਰਿਜ਼ਨਮੈਂਟ ਵੀ ਜਿਹੜੀ ਉਹ ਹੋ ਸਕਦੀ ਹੈ। ਸੋ ਜਿੱਥੇ ਇਹ ਐਕਸੀਡੈਂਟ ਵੱਧ ਰਹੇ ਨੇ ਉੱਥੇ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੇ ਡਿਸੀਜਨ ਕਈ ਵਾਰ ਹੁੰਦੇ ਨੇ, ਸੋ ਉਹਦੇ ਉੱਪਰ ਕਾਫੀ ਸਾਰੀ ਕੰਟਰੋਵਰਸੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਇਸੇ ਕੰਟਰੋਵਰਸੀ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਸਾਰਾ ਹਵਾ ਵੀ ਦਿੱਤੀ ਜਾਂਦੀ ਹੈ, ਤੇ ਕਿਸੇ ਕਈ ਵਾਰ ਕਮਿਊਨਿਟੀ ਦੇ ਖਿਲਾਫ ਵੀ ਕੋਈ ਜਿਹੜੀ ਉਹ ਇੱਕ ਪਿਕਚਰਾਈਜੇਸ਼ਨ ਬਣਾਉਣ ਦੀ ਜਿਹੜੀ ਟਰਾਈ ਕੀਤੀ ਜਾਂਦੀ ਹੈ। ਸੋ ਉਸ ਨੂੰ ਲੈ ਕੇ ਵੀ ਕਾਫੀ ਫਿਕਰਮੰਦੀ ਜਿਹੜੀ ਉਹ ਜ਼ਾਹਰ ਕੀਤੀ ਜਾਂਦੀ ਹੈ। ਸੋ ਇਹਨਾਂ ਦੋਨਾਂ ਨਿਊਜ਼ ਨੂੰ ਅਗਰ ਦੇਖਿਆ ਜਾਏ ਤੇ ਇੱਕ ਦੇ ਵਿੱਚ ਵੀਡੀਓ ਗੇਮ ਖੇਡ ਰਿਹਾ ਸੀ, ਇੱਕ ਦੇ ਵਿੱਚ ਕੁਝ ਹੋਰ ਰੀਜ਼ਨ ਸਨ। ਸੋ ਜਿਸ ਨੂੰ ਕਿ ਜੱਜ ਨੇ ਮੱਦੇਨਜ਼ਰ ਰੱਖਦਿਆਂ ਇਸ ਨੂੰ ਜਿਹੜਾ ਬਰੀ ਕੀਤਾ ਹੈ। ਸੋ ਇਸ ਫੈਮਿਲੀ ਨੇ ਕਿਹਾ ਹੈ ਕਿ ਉਹ ਹੁਣ ਇਸ ਦੇ ਬਾਰੇ ਦੁਬਾਰਾ ਜਿਹੜੀ ਅਪੀਲ ਹੈ ਉਹ ਕਰਨਗੇ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਆਉਣ ਵਾਲੇ ਪ੍ਰੋਗਰਾਮਾਂ ਚ ਅਸੀਂ ਜਾਰੀ ਰੱਖਾਂਗੇ। ਅੱਜ ਮੇਰੇ ਪ੍ਰੋਗਰਾਮ ਦਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੈ। ਸੋ ਪ੍ਰੋਗਰਾਮ ਚ ਸਾਥ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅਖੀਰ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਸੌਂਗ ਉਹਦੀਆਂ ਕੁਝ ਪੰਕਤੀਆਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ 770 AM ਦੇ ਨਾਲ।
ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ।
ਯੂ ਆਰ 770 AM ਯੰਗਸਟਾਊਨ ਟੋਰਾਂਟੋ। ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन। दूर दराज इलाका कोई प्रॉब्लम नहीं, घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836 कनेक्शन आपका दुनिया के साथ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773, 647-290-3773।
ਨੋਬਲ ਫਰੈਸ਼ ਫੂਡ, ਜੀ ਹਾਂ, ਸਸਤੀ ਔਰ ਬਿਹਤਰੀਨ ਗ੍ਰੋਸਰੀ ਕੇ ਲਿਏ ਨੋਬਲ ਫਰੈਸ਼ ਫੂਡ, ਤਾਹਿਰ ਮੀਆਂ, ਮੀਆਂ ਸੁਪਰ ਮਾਰਕੀਟ ਵਾਲੇ, ਅਨਬੀਟੇਬਲ ਡੀਲਸ, ਰੀਟੇਲ ਜਾਂ ਫਿਰ ਹੋਲਸੇਲ, ਤਾਲੇ 349 £4, ਐਕਸਟਰਾ ਲੌਂਗ ਬਾਸਮਤੀ ਚਾਵਲ, 100% ਗਾਰੰਟੀ, 899 £10, ਚੌਂਸਾ ਮੈਂਗੋ ਜੂਸ, ਆਜ਼ਮਾਈ ਸ਼ਰਤ ਹੈ, ਤਾਜ਼ਾ ਸਬਜ਼ੀਆਂ, ਆਟਾ, ਚਾਵਲ, ਦਾਲ, ਮਸਾਲਾ ਜਾਤ ਔਰ ਡਰਾਈ ਫਰੂਟਸ। ਨੋਬਲ ਫਰੈਸ਼ ਫੂਡ, ਦੋ ਲੋਕੇਸ਼ਨ, 20 ਕਲਿੰਗਨ ਡਰਾਈਵ ਇਨ ਬ੍ਰੈਂਪਟਨ, ਇਸ ਕੇ ਸਾਥ ਆਪਕੋ ਸੈਕਿੰਡ ਲੋਕੇਸ਼ਨ ਮਿਲੇਗੀ ਏਅਰਪੋਰਟ ਐਂਡ ਸੈਂਟਰ ਰੋਡ ਇੰਟਰਸੈਕਸ਼ਨ ਪੇ, ਨੋਬਲ ਫਰੈਸ਼ ਫੂਡ।
अपने प्यारों को पैसे भेजें लैम्प पाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्प पाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए lampfi.com LEMFI